शास्त्र सिखाए गए, शास्त्र पढ़ाए गए, बहुत सारे ग्रंथ जो बाबा दीप सिंह साहब जी ने पढ़ाए, भाई दीपे नू बहुत उच्ची तालीम दिती, बहुत चंगे तरीके नाल सच्चे पातशाह ने कह के विद्या भी पढ़वाई ते नाल नाल शस्त्र भी सिखाए। हुण काफी समा मर दे चरणा विच रहे, 1703 तक तकरीबन 12-13 साल सच्चे पातशाह दे चरणा च भाई दीपा जी रहे। इसे दौरान 1699 विच जदों अमृत छकाया ना सच्चे पातशाह ने, पंज प्यारे साजे ने खालसा पंथ की सिरजना की थी। भाई दीपा जी उस वेले आनंदपुर साहब ही सन, गुरु गोबिंद सिंह जी ने अमृत की दात दिती, उदों ही इन्होंने अमृत छकिया। भाई मनी राम जी मनी सिंह बन गए, भाई दीपा जी दीप सिंह बन गए, उत्थे रहिंदे ही इन्होंने अमृत की दात प्राप्त की। सच्चे पातशाह की बहुत बख्शिश सी, बहुत कृपा सी, नाम विच मन रंगिया होया सी, चढ़ती जवानी सात संगत हुण उमर जदों 21-22 साल दी होई, बहुत वड्डे विद्वान बन गए। थोड़े चिर विच ही अनुभव हो गया, कल्ले ग्रंथ पढ़न नाल गल नहीं बनदी, असल विच गुरु साहब की कृपा होवे फिर आनंद आउंदा। उन्नी दिनी उन्हां दे पिता भगता जी आए, कहिंदे महाराज साडे इलाके विच बड़ा प्रचार घट हुंदा, उधर वड्डी लोड़ है प्रचारक दी, कोई ऐसा प्रचारक भेजो जिहड़ा अमृतसर दे इलाके च प्रचार करे, लोकां नूं सिक्खी तों जाणू कराए सिख सिधांत की ने। सच्चे पातशाह कहिंदे भाई भगतिया तेरा पुत्तर ही हुण ते प्रचारक बन गया, तेरा पुत्र बड़ा पढ़ गया, ते तू अपने पुत्र नूं लै जा, इहदी वी ड्यूटी ला दिंदे। मर्द ने बुलाया भाई दीप, बाबा दीप सिंह जी नूं थापड़ा दे के गुरु साहब ने तोरिया, कहिंदे जाओ संगत नूं सिखी नाल जोड़ो, सिख सिधांतां तों जाणू करवाओ। असल विच जदों गुरु थापड़ा दे के तोरदा ना गुरमुखो, फिर हर बोल अनियाला तीर बन जांदा, फिर हर बोल अनियाला तीर बनता जदों गुरु थापड़ा दे के भेजदा किसे। नहीं तो पढ़न वाले दुनिया विच बहुत ने, पर सारे सारे जेड़े ने वो गुरु पंथ की सेवा नहीं कर सकते। बहुत सारे ऐसे ने जेड़े पढ़ते ही ता ने कि असी पैसा कमावांगे, जेड़े पढ़ाई ही ता करते ने कि असी परिवार पालांगे, होर नहीं कुछ, मैं संथिया करके पाठी बन जाऊंगा मेरा परिवार पलेगा, मैं कथा सिखांगा कथा करिया करांगा मैं दूर तक जावांगा, बस इथों तक सीमित ने। पर जदों गुरु थापड़ा दवे फिर जो पढ़ना उन्हों कमाउना भी सिख जाइए फिर गल बनती, नहीं तो फिर गुरमुखो ओ हाल बन जाना, खुद तरिया नहीं जाना, लोगों नूं तरन का उपदेश दे जाने। जिवें कि तैरन के संबंध में कोई लैक्चर दवे भी इदां तैरिया जाता है पानी में, लत्तां इदां हलाईआं जांदियां ने, हाथ इदां हलाए जांदे ने, जिहड़ा बंदा इदां लैक्चर देंदा रहा होवे ना सारी जिंदगी, उन्हें भुल के भी नहर च धक्का ना देना, जिहड़ा कदे पानी च वड़ के जिन्हें वेखिया ही नहीं भी तैरी दा किवें आ, वह तो सीखना पैना, बिच वड़ना पैना। हुण जे कोई बंदा बिना सिखे तो पानी च वड़े तो बिना बाहर खलोता लैक्चर दई जाए करे भी इदा हाथ हिलाने चाहिए ने, इदा पैर इदा लत्तां, फिर बंदा तैरद ओनू धक्का दे के वेखो डुब जाएगा, ओनू ए बारे नहीं पता। जिन्ना चिर खुद पानी च नहीं वड़दे हाथ पैर मारते हौली 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 फिर पता लगता बंदा तैरन लग जाता। तैरन बारे कोई बंदा बिच पानी के वड़िया नहीं भाषण किवें दे सकता, जिन्ना मर्जी कही जाए वो डुबेगा। वो हाल अज साडा कई जाने पर भव सागर संसार तो तैरन बारे खुद नहीं अनुभव, पता है भी इदा लत्तां इदा बाहां मारियां जांदियां ने लोग तैरते ने, इन्ना ही पता। जिवें पंडित जी बह गया बेड़ी विच, मलाह नूं कहिंदे ने संस्कृत पढ़ लई, कहिंदा जी गरीब बंदा मैनूं संस्कृत कित्थे आउंदी, मैं बेड़ी चलाउण वाला मलाह ਟਾਈਮ ਪਾਸ ਕਰ ਰਹੇ ਹਾਂ, ਗੁਜ਼ਾਰਾ ਕਰ ਰਹੇ ਹਾਂ, ਮੈਨੂੰ ਸੰਸਕ੍ਰਿਤ ਕਿੱਥੇ? ਕਹਿੰਦੇ ਜਾ ਤੇਰੀ ਤੇ ਐਵੇਂ ਨਾ 16 ਆਨਿਆਂ ਚੋਂ, ਤੇਰੀ ਜ਼ਿੰਦਗੀ ਤੇ 16 ਆਨਿਆਂ ਚੋਂ ਚਾਰ ਆਨੇ ਐਵੇਂ ਹੀ ਗਈ। ਥੋੜੀ ਦੂਰ ਜਾ ਕੇ ਕਹਿੰਦੇ ਫਾਰਸੀ ਜਾਣਦਾ? ਕਹਿੰਦੇ ਜੀ ਕਿਹੜੀ ਫਾਰਸੀ, ਗਰੀਬ ਬੰਦਾ, ਮੈਨੂੰ ਕੀ ਪਤਾ ਫਾਰਸੀ ਦਾ। ਕਹਿੰਦੇ ਫਿਰ ਤੇ 8 ਆਨੇ ਐਵੇਂ ਹੀ ਗਈ, 16 ਚੋਂ 8 ਆਨੇ ਐਵੇਂ ਹੀ ਗਈ। ਥੋੜੀ ਜਿਹੀ ਹੋਰ ਦੂਰ ਜਾ ਕੇ ਪੰਡਿਤ ਬੇੜੀ ਚ ਬੈਠਾ, ਉਦਾਂ ਹੀ ਗੱਲਾਂ ਕਰੀ ਜਾਏ। ਜਿਹਨੂੰ ਆਦਤ ਪੈ ਜਾਏ ਬੋਲਣ ਦੀ, ਲੈਕਚਰ ਕਰਨ ਦੀ, ਉਹ ਚੁੱਪ ਹੀ ਨਹੀਂ ਕਰ ਸਕਦਾ। ਕੋਈ ਮਿਲ ਜਾਓ ਭਾਸ਼ਣ ਸ਼ੁਰੂ ਕਰ ਲੈਂਦਾ। ਉਹ ਜਦੋਂ ਥੋੜੀ ਦੂਰ ਹੋਰ ਗਏ ਤੇ ਪੰਡਿਤ ਫੇਰ ਕਹਿਣ ਲੱਗਾ, ਅੱਗੇ ਜੇ ਸਿੱਖਣਾ ਚਾਹੇ ਤੇ ਮੈਂ ਸਿਖਾ ਦਿਆਂ। ਪੰਡਿਤ ਕਹਿੰਦਾ ਤੀਜੀ ਵਾਰੀ, ਜੇ ਸਿੱਖਣਾ ਚਾਹੁੰਦਾ ਤੇ ਮੈਂ ਸਿਖਾਵਾਂ। ਮਲਾ ਕਹਿੰਦਾ ਜੀ ਤੁਸੀਂ ਆਖਿਆ ਪੰਡਿਤ ਜੀ ਵੀ 8 ਆਨੇ ਗਈ, ਹੁਣ ਬਾਕੀ ਦੀ ਵੀ ਜਾਵੇ, ਹੁਣ ਸਿੱਖ ਕੇ ਕੀ ਲੈਣਾ, ਹੁਣ ਤੇ ਬਸ ਮਲਾ ਹੀ ਠੀਕ ਹੈ ਕੰਮ ਜਿਹੜਾ ਕਰਦੇ। ਕਹਿੰਦੇ ਫਿਰ ਤੇ 12 ਆਨੇ ਗਈ ਬਈ, ਫਿਰ ਤੇ ਤੇਰੀ ਉਮਰ, ਤੇਰੀ ਜ਼ਿੰਦਗੀ 12 ਆਨੇ ਗਈ ਐਵੇਂ ਹੀ। ਇਹਨੇ ਨੂੰ ਕਹਿੰਦੇ ਨੇ ਭੁਚਾਲ ਆ ਗਿਆ, ਬੇੜੀ ਡਗਮਗਾਉਣ ਲੱਗ ਪਈ। ਤੇ ਪੰਡਿਤ ਨੂੰ ਫਿਰ ਪੁੱਛਦਾ ਮਲਾ, ਪੰਡਿਤ ਜੀ, ਕਹਿੰਦੇ ਹਾਂਜੀ, ਤੈਰਨਾ ਆਉਂਦਾ? ਕਹਿੰਦੇ ਨਾ। ਕਹਿੰਦੇ ਫਿਰ ਤੇਰੀ ਤੇ 16 ਨਹੀਂ ਗਈ, ਮੇਰੀ ਤੇ 12 ਤੱਕ ਹੀ ਗਈ ਹੈ ਨਾ, ਜੇ ਤੈਨੂੰ ਤੈਰਨਾ ਨਹੀਂ ਨਾ ਆਇਆ, 16 ਨਹੀਂ ਗਈ। ਕਹਿੰਦਾ ਗ੍ਰੰਥ ਪੜੇ ਪਰੇ ਪੜੇ ਪਰੇ ਤੇ ਪਤਾ ਹੀ ਨਹੀਂ, ਇਹ ਪੜ੍ਹਿਆ ਹੀ ਨਹੀਂ ਕਿਤੇ ਵੀ ਤੈਰੀ ਦਾ ਕਿਵੇਂ ਆ। ਕਹਿੰਦੇ ਬੜਾ ਕੁਛ ਪੜ੍ਹਿਆ ਪਰ ਜਿੰਨਾ ਚਿਰ ਤੈਨੂੰ ਤੈਰਨ ਦਾ ਅਨੁਭਵ ਨਹੀਂ, ਹੁਣ ਇੱਥੇ ਤੇਰੀ ਪੜ੍ਹਾਈ ਕੰਮ ਨਹੀਂ ਆਏਗੀ, ਇੱਥੇ ਤੇਰੀ ਪੜ੍ਹਾਈ ਕੰਮ ਨਹੀਂ ਆਏਗੀ, ਇੱਥੇ ਮੈਂ ਤੈਰ ਸਕਦਾ। ਬਹੁਤ ਸਾਰੇ ਇੱਦਾਂ ਦੇ ਅਨਪੜ੍ਹ ਲੋਕ ਹਨ ਜਿਹੜੇ ਕੁਛ ਨਹੀਂ ਜਾਣਦੇ, ਉਹ ਤਰ ਜਾਂਦੇ ਨੇ। ਧੰਨਾ ਕਹਿੰਦਾ ਸੀ ਰੱਬਾ ਲੋਕਾਂ ਦੀਆਂ ਤੇ ਆਰਤੀਆਂ ਨੇ, ਮੇਰਾ ਤੇ ਆਰਤ ਹੈ ਸਿੱਧਾ ਹੀ ਜੱਟਾਂ ਵਾਲਾ ਕੰਮ। ਗੋਪਾਲ ਤੇਰਾ ਆਰਤ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤ। ਧੰਨਿਆ ਉਹ ਲੋਕਾਂ ਦੇ ਅੰਦਰ ਵਲ ਛਲ ਨੇ ਜਿਹਦਾ ਮਨ ਸਿੱਧਾ ਰੱਬ ਉਹਦੇ ਵੱਲ ਸਿੱਧਾ। ਸਿੱਧੀ ਜੀ ਗੱਲ, ਜਿਹਦਾ ਮਨ ਸਿੱਧਾ ਰੱਬ ਉਹਦੇ ਵੱਲ ਸਿੱਧਾ। ਬਸ ਇੱਥੇ ਗੱਲ ਨਿਬੜਦੀ ਹੈ। ਤੇਰਾ ਮਨ ਸਾਫ਼ ਹੈ, ਤੇਰਾ ਮਨ ਸ਼ੁੱਧ ਹੈ, ਤੇਰਾ ਮਨ ਸਿੱਧਾ ਹੈ, ਮੈਂ ਤੇਰੇ ਵੱਲ ਸਿੱਧਾ। ਜਦੋਂ ਆਵਾਜ਼ ਮਾਰੇਗਾ ਮੈਂ ਆਵਾਂਗਾ। ਫਿਰ ਆਪਾਂ ਹੁਣ ਤੱਕ ਪੜ੍ਹਦੇ ਹਾਂ ਨਾਮਦੇਵ ਦੀ ਬਣਾਈ ਛੱਪਰੀ ਬਣਾਈ ਧੰਨੇ ਦੀਆਂ ਗਊਆਂ ਚਾਰੀਆਂ। ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ, ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਉਂਦਾ ਨਾ, ਬੰਦਗੀ ਬਗੈਰ ਜਸ ਹੁੰਦਾ ਨਾ ਕਬੀਰ ਜੀ ਦਾ, ਬੰਦਗੀ ਬਗੈਰ ਸੈਣ ਭਗਤ ਸਦਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸਭਨੇ ਦਾ, ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ, ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ। ਬੰਦਗੀ ਕੀਤੀ ਸੀ ਨਾਮਦੇਵ ਨੇ, ਧੰਨਾ ਜੀ ਨੇ, ਤੇ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਜਿੱਥੇ 6 ਪਾਤਸ਼ਾਹੀਆਂ ਦੀ ਬਾਣੀ ਦਰਜ, ਉਹਨਾਂ ਭਗਤਾਂ ਦੀ, ਕਬੀਰ ਜੀ ਦੀ, ਨਾਮਦੇਵ ਜੀ ਦੀ, ਇਹਨਾਂ ਸਾਰਿਆਂ ਭਗਤਾਂ ਦੀ ਬਾਣੀ ਦਰਜ, ਜਿਹੜੇ ਮੰਜੀ ਸਾਹਿਬ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੂੰ ਬਿਠਾਇਆ, ਭਗਤੀ ਕਰਨ ਕਰਕੇ ਰਵਿਦਾਸ ਜੀ ਨੂੰ ਵੀ ਬਰਾਬਰ ਬਿਠਾਇਆ, ਲੋਕ ਨੀਚ ਜਾਤ ਦਾ ਜੁਲਾਹਾ ਕਹਿੰਦੇ ਸੀ ਕਬੀਰ ਜੀ ਨੂੰ ਵੀ ਬਰਾਬਰ ਬਿਠਾਇਆ, ਇੱਥੇ ਕੋਈ ਜਾਤ ਪਾਤ, ਸਭ ਬਰਾਬਰ, ਸਭ ਨੂੰ ਇੱਕੋ ਮੰਜੀ ਸਾਹਿਬ ਤੇ ਸਤਿਕਾਰ ਦਿੱਤਾ। ਸੋ ਸਾਧ ਸੰਗਤ ਜੀ, ਭਗਤੀ ਕਰਨ ਵਾਲੇ, ਬੰਦਗੀ ਕਰਨ ਵਾਲੇ ਮਨ ਸਿੱਧੇ ਨੇ ਜਿਨ੍ਹਾਂ ਦੇ ਰੱਬ ਉਹਨਾਂ ਵੱਲ ਸਿੱਧਾ। ਜੇ ਸੰਸਾਰ ਸਾਗਰ ਨੂੰ ਤੈਰਨਾ ਨਾ ਨਾ ਆਇਆ, ਭਾਵੇਂ ਜਿੰਨੇ ਮਰਜ਼ੀ ਗ੍ਰੰਥ ਪੜ ਲਈਏ, ਬਣੇਗੀ ਸਾਡੇ ਨਾਲ ਪੰਡਿਤ ਵਾਲੀ। ਜੇ ਤੈਰਨਾ ਹੀ ਨਹੀਂ ਆਇਆ ਤੇ ਫਿਰ ਤੇ ਡੁੱਬਣਾ ਹੀ ਡੁੱਬਣਾ। ਜੇ ਖੁਦ ਦਾ ਅਨੁਭਵ ਨਹੀਂ, ਜੇ ਕਦੇ ਸੁਰਤ ਰੂਪੀ ਨਦੀ ਵਿੱਚ ਖੁਦ ਚੁੱਭੀ ਨਹੀਂ ਨਾ ਮਾਰੀ, ਉਹਨਾਂ ਚਿਰ ਗੱਲ ਬਣੇਗੀ ਹੀ ਨਹੀਂ, ਉਹਨਾਂ ਚਿਰ ਤੈਰਨਾ ਆਏਗਾ ਹੀ ਨਹੀਂ। ਹੁਣ ਮਹਾਰਾਜ ਦੇ ਬਖਸ਼ਿਸ਼ ਹੋਈ ਬਾਬਾ ਦੀਪ ਸਿੰਘ ਹੋਣਾਂ ਤੇ, ਭਾਈ ਭਗਤਾ ਜੀ ਕਹਿੰਦੇ ਸਾਡੇ ਇਲਾਕੇ ਚ ਪ੍ਰਚਾਰਕ ਕੋਈ ਨੀ, ਕਹਿੰਦੇ ਇਸੇ ਨੂੰ ਭੇਜ ਦਿੰਦੇ ਆ, ਤੁਹਾਡਾ ਪੁੱਤਰ ਪ੍ਰਚਾਰਕ। ਥਾਪੜਾ ਦੇ ਕੇ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੋਰਿਆ, ਆਪਣੇ ਇਲਾਕੇ ਚ ਗਏ, ਡਟ ਕੇ ਪ੍ਰਚਾਰ ਕੀਤਾ ਗੁਰਸਿੱਖੀ ਦਾ। ਜਿਹੜਾ ਇੱਕ ਵਾਰੀ ਬਚਨ ਸੁਣ ਲੈਂਦਾ ਸੀ, ਦਰਸ਼ਨ ਕਰ ਲੈਂਦਾ ਸੀ ਬਾਬਾ ਦੀਪ ਸਿੰਘ ਜੀ ਦੇ, ਤੇ ਬਾਬਾ ਦੀਪ ਸਿੰਘ ਉਹਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜ ਦਿੰਦੇ ਸੀ। ਤੈਂਦੀ ਬੰਦਸ਼ ਮੈਂ ਕੋਏ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਕੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜਹ ਮਿਲ ਕੰਤ ਪਛਾਣਾ। ਸੰਗਤ ਇੰਨਾ ਪਿਆਰ ਕਰਦੀ ਸੀ, ਪਲਕਾਂ ਤੇ ਬਿਠਾਉਂਦੇ ਸੀ ਲੋਕ, ਪੈਰਾਂ ਥੱਲੇ ਹੱਥ ਦਿੰਦੇ ਸੀ, ਕੋਈ ਕੌਮ ਦੀ ਸੇਵਾ ਕਰੇ ਤੇ ਸਹੀ। ਲੋਕ ਆਖਦੇ ਨੇ ਦੁਨੀਆ ਕਦਰ ਨਹੀਂ ਪਾਉਂਦੀ, ਪਾਉਣ ਵਾਲਿਆਂ ਦੀ ਪੈਂਦੀ ਵੀ ਹੈ, ਜਿਹੜਾ ਜਿਨ੍ਹਾਂ ਨੇ ਪੰਥ ਵਾਸਤੇ ਕੁਛ ਨਾ ਕੁਛ ਕੀਤਾ ਹੈ ਉਹਨਾਂ ਦੀ ਕਦਰ ਪਈ ਹੈ। ਚਾਹੇ ਉਹ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲੇ ਹੋਣ, ਭਾਵੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੇ ਹੋਣ, ਭਾਵੇਂ ਭਗਤ ਪੂਰਨ ਸਿੰਘ ਵਰਗੇ ਕਫਨੀ ਪਾ ਕੇ ਗੁਜ਼ਾਰਾ ਕਰਦੇ, ਸਾਰੀ ਜ਼ਿੰਦਗੀ ਲੰਘਾ ਦੇ, ਕੌਮ ਨੇ ਉਹਨਾਂ ਦੀ ਕਦਰ ਕੀਤੀ। ਪੱਲੇ ਸੱਚਾਈ ਸੀ ਜਿਨ੍ਹਾਂ ਦੇ, ਕੌਮ ਦਾ ਦਰਦ ਲੈ ਕੇ ਜਿਹੜੇ ਚੱਲੇ ਸਨ, ਉਹਨਾਂ ਦਾ ਸਤਿਕਾਰ ਕੌਮ ਵਿੱਚ ਹੋਇਆ। ਤੇ ਜਿਨ੍ਹਾਂ ਨੇ ਕੇਵਲ ਦਿਖਾਵਾ ਹੀ ਕੀਤਾ ਹੈ ਜਾਂ ਆਪਣੇ ਪਰਿਵਾਰਾਂ ਨੂੰ ਪਾਲਣ ਤੱਕ ਹੀ ਸੀਮਤ ਰਹੇ ਨੇ, ਗੱਲ ਉਹਨਾਂ ਦੀ ਨਹੀਂ। ਜਿਨ੍ਹਾਂ ਨੇ ਕੌਮ ਵਾਸਤੇ ਕੁਛ ਕੀਤਾ, ਤੁਰੇ ਨੇ ਦਰਦ ਲੈ, ਉਹਨਾਂ ਦਾ ਸਤਿਕਾਰ ਹੋਇਆ। ਸ਼੍ਰੋਮਣੀ ਕਮੇਟੀ ਜਦੋਂ ਹੋਂਦ ਵਿੱਚ ਆਈ ਸੀ, ਉਸ ਵੇਲੇ ਬੜੇ ਬੜੇ ਕਮਾਈ ਵਾਲੇ ਗੁਰਸਿੱਖ ਸਨ ਨਾਲ। ਸ਼੍ਰੋਮਣੀ ਕਮੇਟੀ ਜਦੋਂ ਬਣੀ, ਉਹਨਾਂ ਵੇਲਿਆਂ ਦੇ ਜਿਹੜੇ ਮਹਾਨ ਗੁਰਸਿੱਖ ਭਾਈ ਲਛਮਣ ਸਿੰਘ ਧਾਰੋਵਾਲ ਵਰਗੇ, ਜਿਹੜੇ ਸ਼ਹੀਦੀਆਂ ਪ੍ਰਾਪਤ ਕਰ ਗਏ, ਬੇਅੰਤ ਇਹੋ ਜਿਹੇ ਮਰ ਜੀਵੜੇ ਗੁਰਸਿੱਖ ਹੋਏ। ਸੋ ਦਾਸ ਸਾਹਿਬ ਜੀ ਦੇ ਚਰਨਾਂ ਚ ਅਰਜ ਕਰ ਰਿਹਾ ਸੀ ਕਿ ਬਾਬਾ ਦੀਪ ਸਿੰਘ ਜੀ ਨੂੰ ਲੋਕ ਬਹੁਤ ਪਿਆਰ ਕਰਦੇ ਸੀ, ਕਿਉਂਕਿ ਗੁਰੂ ਦੀਆਂ ਬਾਤਾਂ, ਗੁਰੂ ਦੀਆਂ ਗੱਲਾਂ, ਗੁਰੂ ਦੀਆਂ ਕਹਾਣੀਆਂ, ਵੱਡੇ ਕੀ ਵਡਿਆਈ, ਉਹ ਬਹੁਤ ਸੋਹਣੇ ਤਰੀਕੇ ਨਾਲ ਕਰਦੇ ਸੀ। ਬਚਨ ਜਿਹੜਾ ਉਹਨਾਂ ਦੇ ਸੁਣਦਾ ਸੀ, ਬੜੀ ਡੂੰਘਾਈ ਵਾਲੀ ਗੱਲ ਬੜੇ ਸਰਲ ਤਰੀਕੇ ਨਾਲ ਸਮਝਾ ਦਿੰਦੇ ਸੀ। ਵਿਦਵਾਨ ਉਹਨੂੰ ਨਹੀਂ ਕਹਿੰਦੇ ਜਿਹੜਾ ਗੁਰਬਾਣੀ ਦੀ ਵਿਆਖਿਆ ਕਰੇ ਤੇ 10 ਨੂੰ ਸਮਝ ਆਵੇ, ਬਾਕੀ 15 ਉਹਦੇ ਮੂੰਹ ਵੱਲ ਵਹਿੰਦੇ ਰਹਿਣ ਵੀ ਕਹਿੰਦਾ ਕੀ ਆ। ਵਿਦਵਾਨ ਉਹ ਹੁੰਦਾ ਗਿਆਨੀ ਉਹ ਹੁੰਦਾ ਜਿਹਦੀ ਗੱਲ ਇੱਕ ਬੱਚੇ ਬੱਚੇ ਨੂੰ ਵੀ ਸਮਝ ਆਵੇ, ਗੱਲ ਕਰੇ ਡੂੰਘਾਈ ਵਾਲੀ ਪਰ ਕਰੇ ਸਰਲ ਤਰੀਕੇ ਨਾਲ, ਸੌਖੇ ਤਰੀਕੇ ਨਾਲ। ਬਾਬਾ ਦੀਪ ਸਿੰਘ ਜੀ ਦਾ ਤਰੀਕਾ ਐਸਾ ਸੀ, ਕਹਿੰਦੇ ਨੇ ਜਿਵੇਂ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦੇ ਜੀਵਨ ਵਿੱਚ ਵੀ ਇੱਦਾਂ ਲਿਖਿਆ ਤੇ ਬਾਬਾ ਦੀਪ ਸਿੰਘ ਜੀ ਦਾ ਜੀਵਨ ਉਹਨਾਂ ਦਾ, ਕਹਿੰਦੇ ਐਸਾ ਤਰੀਕਾ ਸੀ ਕਿ ਜਿਹੜਾ ਇੱਕ ਵਾਰੀ ਬਚਨ ਸੁਣਦਾ ਸੀ ਮੁੜ ਕੇ ਮਸਤ ਹੋ ਜਾਂਦਾ ਸੀ, ਮਸਤੀ ਚੜ ਜਾਂਦੀ ਸੀ ਨਾਮ ਦੀ। ਸਤ ਸੰਗਤ ਜੀ 1704 ਆ ਗਿਆ, ਵਿਛੋੜੇ ਪੈ ਗਏ, ਆਨੰਦਪੁਰ ਸਾਹਿਬ ਛੱਡ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਗਈ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਮਾਛੀਵਾੜ ਦੇ ਜੰਗਲਾਂ ਦਾ ਸਾਰਾ ਸਾਕਾ ਉਹ ਸਾਰਾ ਸਮਾਂ ਲੰਘ ਗਿਆ, ਫਿਰ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਗਏ। ਇਹ ਬੇਨਤੀ ਮੈਂ ਕੱਲ ਵੀ ਆਪ ਜੀ ਦੇ ਚਰਨਾਂ ਚ ਕੀਤੀ ਸੀ ਕਿ ਦਮਦਮਾ ਸਾਹਿਬ ਦੀ ਧਰਤੀ ਉੱਤੇ ਸਿੱਖਾਂ ਨੇ ਅਰਜ਼ ਕੀਤੀ, ਮਹਾਰਾਜ ਸਾਨੂੰ ਬਾਣੀ ਦੇ ਅਰਥ ਪੜਾਓ। ਫਿਰ ਕਰਤਾਰਪੁਰ ਸਿੱਖਾਂ ਨੂੰ ਬੀੜ ਲੈਣ ਭੇਜਿਆ, ਗੁਰੂ ਸਾਹਿਬ ਜੀ ਦਾ ਸਰੂਪ ਸਿੰਘ ਗਏ ਲੈਣ, ਉਹਨਾਂ ਨੇ ਜਵਾਬ ਦੇ ਦਿੱਤਾ। ਫਿਰ ਮਹਾਰਾਜ ਨੇ ਖੁਦ ਆਪ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸਾਰੀ ਬਾਣੀ ਆਪਣੇ ਕੰਠ ਤੋਂ ਉਚਾਰਨ ਕੀਤੀ। ਭਾਈ ਮਨੀ ਸਿੰਘ ਜੀ ਹੈੱਡ ਲਿਖਾਰੀ ਬਣੇ, ਮਹਾਰਾਜ ਹੈੱਡ ਲਿਖਾਰੀ ਤੇ ਮਨੀ ਸਿੰਘ ਜੀ ਨੇ ਸਹਾਇਕ ਕਿਹਨੂੰ ਲਾਈਏ? ਉਸ ਵੇਲੇ ਗੁਰੂ ਗੋਬਿੰਦ ਸਿੰਘ ਕਹਿੰਦੇ ਦੀਪ ਸਿੰਘ ਨੂੰ ਲਿਆਓ ਬੁਲਾ ਕੇ, ਸਾਡੇ ਕੋਲ ਰਹਿ ਕੇ ਗਿਆ, ਉਹਨੇ ਸੇਵਾ ਬੜੀ ਕੀਤੀ ਹੈ, ਉਹਨੂੰ ਲੈ ਕੇ ਆਓ, ਉਹ ਸਹਾਇਕ ਲਿਖਾਰੀ ਹੋਏਗਾ। ਫਿਰ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਪਿੰਡ ਸੇਵਾਦਾਰ ਭੇਜੇ, ਬੁਲਾ ਕੇ ਲੈ ਕੇ ਆਓ। ਫਿਰ ਸੇਵਾਦਾਰ ਬਾਬਾ ਦੀਪ ਸਿੰਘ ਜੀ ਨੂੰ ਬੁਲਾਉਣ ਗਏ, ਧਿਆਨ ਦੇਣਾ, ਬਾਬਾ ਦੀਪ ਸਿੰਘ ਜੀ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਯਾਦ ਕੀਤਾ ਹੈ, ਸਾਰੇ ਕੰਮ ਛੱਡ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਫਿਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੀ ਧਰਤੀ ਤੇ ਦੁਬਾਰਾ ਗੁਰੂ ਸਾਹਿਬ ਨੇ ਯਾਦ ਕੀਤਾ ਤੇ ਸ਼ੁਕਰ ਕੀਤਾ ਕਿ ਸੱਚੇ ਪਾਤਸ਼ਾਹ ਨੇ ਯਾਦ ਕੀਤਾ। ਆਓ ਪੰਜ ਪਿਆਰੇ ਸਟੇਜ ਤੇ ਆਉਣਗੇ। ਮੇਰੀ ਸਾਰੀ ਸੰਗਤ ਨੂੰ ਗੁਜ਼ਾਰਿਸ਼ ਹੈ, ਬੇਨਤੀ ਹੈ ਕਿ ਆਪ ਜੀ ਨੇ ਖੜੇ ਨਹੀਂ ਹੋਣਾ, ਬੈਠ ਕੇ ਦਰਸ਼ਨ ਕਰਿਓ। ਜਦੋਂ ਤੁਸੀਂ ਰਾਹ ਵਿੱਚ ਖੜੇ ਹੋ ਜਾਂਦੇ ਹੋ ਫਿਰ ਪਿਛਲੀ ਜਿਹੜੀ ਸੰਗਤ ਉਹ ਵੀ ਦਰਸ਼ਨ ਨਹੀਂ ਕਰ ਸਕਦੀ ਠੀਕ ਤਰ੍ਹਾਂ। ਜਿੱਥੇ ਬੈਠੇ ਹੋ ਇੱਕ ਵੀ ਕੋਈ ਖੜਾ ਨਾ ਹੋਵੇ, ਸਭ ਆਪੋ ਆਪਣੀ ਜਗ੍ਹਾ ਤੇ ਬੈਠੇ ਦਿਓ ਔਰ ਬੈਠ ਕੇ ਪੰਜ ਪਿਆਰਿਆਂ ਦੇ ਦਰਸ਼ਨ। ਗੁਰੂ ਕਾ ਖਾਸ ਰੂਪ, ਗੁਰੂ ਕਾ ਖਾਲਸਾ ਸਟੇਜ ਤੇ ਆਏਗਾ। ਭਾਗਾਂ ਵਾਲੇ ਨੇ ਜਿਹੜੇ ਅਮਰ ਛੱਕ ਕੇ ਆ ਰਹੇ ਨੇ, ਬਾਬੇ ਨੇ 6 ਪਿਆਰੇ ਬਣਾਏ ਸੀ ਨਾ, ਹੁਣ ਸਰਸੇ ਵਾਲੇ ਨੇ ਉਹਨੇ 6 ਬਣਾਏ, ਉਹਨਾਂ ਵਾਸਤੇ ਵੀ ਵਿਪਤਾ ਛਿੜੀ ਹੋਈ ਹੈ, ਕੋਈ ਪਤਾ ਨਹੀਂ ਕਿਹੜੇ ਵੇਲੇ ਭਾਣਾ ਵਰਤ ਜਾਣਾ। ਉਹ ਜਾਨ ਬਚਾਉਂਦੇ ਫਿਰਦੇ ਨੇ ਆਪਣੀ, ਵੀ ਜਿਹੜੇ ਅਸੀਂ ਬਣੇ ਸੀ ਸਿੱਖਾਂ ਨੇ ਪਤਾ ਨਹੀਂ ਸਾਨੂੰ ਛੱਡਣਾ ਕਿ ਨਹੀਂ, ਡਰਦੇ ਫਿਰਦੇ ਆ, ਵਿਪਤਾ ਛਿੜੀ ਹੋਈ। ਪਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਲਾਈ ਪ੍ਰਪਰਟੀ ਹੈ, ਚਲਾਈ ਮਰਿਆਦਾ। ਕਿੰਨੇ ਸਾਲ ਹੋ ਗਏ ਨੇ, ਅੱਜ ਪੰਜਾਂ ਦਾ ਬਾਣਾ ਪਾ ਕੇ ਪੰਜ ਸਿੱਖ ਆਉਂਦੇ ਨੇ ਸਾਡਾ ਸਿਰ ਚੁੱਕ ਜਾਂਦਾ, ਕਿਉਂਕਿ ਪੂਰੇ ਗੁਰੂ ਦੀ ਬਣਾਈ ਮਰਿਆਦਾ ਨਾ। ਜਿਹੜੇ ਬਾਬੇ ਨੇ ਬਣਾਏ ਨੇ ਉਹ ਵੀ ਨਹੀਂ ਚੱਲੇ ਅੱਗੇ, ਉਹਨਾਂ ਤੋਂ ਕਿਹੜਾ ਬਾਣਾ ਪਾ ਸਕਦਾ, ਉਹ ਵੀ ਖਤਮ ਹੋ ਗਿਆ ਕੰਮ। ਤੇ ਇਹ ਵੇਖੋ ਗੁਰੂ ਕੀ ਫੌਜ ਜਿਹਨੂੰ ਸੱਚੇ ਪਾਤਸ਼ਾਹ ਨੇ ਨਵਾਜਿਆ, ਬਖਸ਼ਿਸ਼ਾਂ ਕੀਤੀਆਂ। ਸੁਆਓ ਸਾਰਿਆਂ ਨੇ ਪੰਜ ਪਿਆਰਿਆਂ ਦਾ ਸਤਿਕਾਰ, ਅੱਗੇ ਵੀ ਤੁਹਾਨੂੰ ਪਤਾ ਜੈਕਾਰਿਆਂ ਦੀਆਂ ਗੂੰਜਾਂ ਨਾਲ ਕੀਤਾ ਜਾਂਦਾ। ਹੁਣ ਤੇ ਬੜੀ ਲੋੜ ਹੈ ਜੈਕਾਰਿਆਂ ਦੀ, ਹੁਣ ਤੇ ਬੜੀ ਲੋੜ ਹੈ ਇਹਨਾਂ ਇਸ ਜੋਸ਼ ਦੀ ਔਰ ਪਿਆਰ ਦੀ, ਜਿਹਨੂੰ ਵੇਖ ਕੇ ਹੋਰਾਂ ਦਾ ਵੀ ਮਨ ਮੰਨੇ, ਗੁਰੂ ਵਾਲੇ ਬਣਨ ਵਾਸਤੇ ਤਿਆਰ ਹੋਣ। ਆਓ ਪੰਜ ਪਿਆਰੇ ਸਟੇਜ ਤਿਆਰ ਹੈ, ਸਤਿਕਾਰ ਕਰਿਓ।
ਬਾਜਾਂ ਵਾਲੇ ਦਾ ਸਰੂਪ ਪੰਥ ਖਾਲਸਾ, ਦਰਸ਼ਨ ਕਰ ਲੋ ਬਾਜਾਂ ਵਾਲੇ। ਬਾਜਾਂ ਵਾਲੇ ਦਾ ਸਰੂਪ ਪੰਥ ਖਾਲਸਾ, ਦਰਸ਼ਨ ਕਰ ਲੋ ਬਾਜਾਂ ਵਾਲੇ।
ਬੀਬੀਆਂ ਬੀਬੀਆਂ ਵਾਲੇ ਪਾਸੇ ਹੋ ਜਾਓ, ਭਾਈ ਭਾਈਆਂ ਵਾਲੇ ਪਾਸੇ ਹੋ ਜਾਓ। ਇਹ ਜਿੱਥੇ ਖਲੋਤੇ ਹੋ ਉੱਥੇ ਹੀ ਮੱਥਾ ਟੇਕ ਕੇ ਬਹਿ ਜਾਓ, ਦੂਰੋਂ ਹੀ ਮੱਥਾ ਟੇਕ ਕੇ ਉੱਥੇ ਹੀ ਬਹਿ ਜਾਓ। ਵਾਹ ਖੁੱਲੇ ਹੋ ਕੇ ਬੈਠੋ, ਜਗ੍ਹਾ ਬਥੇਰੀ ਹੈ, ਜ਼ਿਆਦਾ ਅੱਗੇ ਅੱਗੇ ਨਹੀਂ ਪਿੱਛੇ ਨੂੰ ਹੋ ਜਾਓ। ਧੰਨ ਗੁਰੂ ਗੋਬਿੰਦ ਸਿੰਘ ਜੀ ਤੋਂ ਬਲਿਹਾਰੇ ਜਾਈਏ, ਜਿਨ੍ਹਾਂ ਦੀ ਬਣਾਈ ਮਰਿਆਦਾ, ਲੱਖਾਂ ਸੰਗਤਾਂ ਅੰਮ੍ਰਿਤ ਛੱਕ ਕੇ ਨਸ਼ਿਆਂ ਤੋਂ ਬਚਦੀਆਂ ਨੇ, ਕਿੰਨਿਆਂ ਦੇ ਘਰ ਬਣ ਜਾਂਦੇ ਨੇ। ਜਿਹੜੇ ਅੰਮ੍ਰਿਤ ਛੱਕ ਲੈਂਦੇ ਨੇ, ਨਸ਼ੇ ਛੱਡਦੇ ਨੇ, ਉਹਨਾਂ ਨੂੰ ਸ਼ਰਾਬ ਛੱਡਣੀ ਪੈਂਦੀ ਹੈ। ਕਿੱਡੀ ਵੱਡੀ ਗੁਰੂ ਸਾਹਿਬ ਦੀ ਕਿਰਪਾ ਹੈ, ਮਹਾਰਾਜ ਨੇ ਬਖਸ਼ਿਸ਼ ਕੀਤੀ ਆ। ਉਹ ਲੱਖ ਲੱਖ ਵਧਾਈਆਂ ਅੰਮ੍ਰਿਤ ਛਕਣ ਵਾਲਿਆਂ ਨੂੰ। ਧੰਨ ਗੁਰੂ ਗੋਬਿੰਦ ਸਿੰਘ ਤੋਂ ਬਲਿਹਾਰੇ ਜਾਈਏ,
ਐਸਿਆਂ ਗੁਰਾਂ ਤੋਂ ਮੈਂ ਬਲ ਬਲ ਜਾਵਾਂ, ਐਸਿਆਂ ਗੁਰਾਂ ਤੋਂ ਮੈਂ ਬਲ ਬਲ
ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ, ਭਾਵੇਂ ਕੱਲ ਇੱਕੋ ਹੀ ਦਿਨ ਤੁਹਾਡੇ ਚਰਨਾਂ 'ਚ ਹਾਜ਼ਰੀ ਭਰ ਹੋਈ ਹੈ, ਮਹਾਰਾਜ ਨੇ ਜਿਹਨਾਂ ਜਿਹਨਾਂ ਨੂੰ ਪ੍ਰੇਰਿਆ ਬਖਸ਼ਿਸ਼ ਕੀਤੀ, 200 ਤੋਂ ਉੱਪਰ ਪੁਰਾਣੇ ਗੁਰੂ ਕੇ ਜਹਾਜ਼ ਚੜ੍ਹੇ। ਬਹੁਤ ਸਾਰੇ ਵਿੱਚ ਸਿੰਘ ਉਹ ਵੀ ਨੇ ਜਿਹੜੇ 2-3 ਦਿਨ ਪਹਿਲਾਂ ਹੀ ਨਾਈ ਕੋਲ ਗਏ ਸਨ, ਪਰ ਮਹਾਰਾਜ ਨੇ ਉਹਨਾਂ ਉੱਤੇ ਕਿਰਪਾ ਕੀਤੀ, ਸੰਗਤ ਵਿੱਚ ਆਏ ਤੇ ਮਨ ਬਣ ਗਿਆ। ਮੇਰੀ ਬੇਨਤੀ, ਬਹਿ ਜਾਓ ਗੁਰਮੁਖੋ, ਬਹਿ ਜਾਓ ਜਿੱਥੇ ਖਲੋਤੇ ਹੋ, ਇੱਥੇ ਹੀ ਮੱਥਾ ਟੇਕ ਕੇ ਬਹਿ ਜਾਓ। ਧਿਆਨ ਦਿਓ, ਸੱਚੇ ਪਾਤਸ਼ਾਹ ਨੇ ਭਾਗ ਜਗਾਏ, ਕਿਰਪਾ ਕੀਤੀ, ਕੋਈ ਪਤਾ ਨਹੀਂ ਕਦੋਂ ਕਿਰਪਾ ਹੋ ਜਾਣੀ ਹੁੰਦੀ। ਦੀਵਾ ਵੀ ਤਿਆਰ ਸੀ, ਤੇਲ ਵੀ ਪਾਇਆ ਹੋਇਆ ਸੀ, ਵਿੱਚ ਬੱਤੀ ਵੀ ਸੀ, ਬਸ ਮਾੜੀ ਜੀ ਸੀਖ ਲਾਉਣ ਦੀ ਲੋੜ ਸੀ। ਗਿਆਨ ਦੀ ਚਿੰਗਾਰੀ ਮਿਲੀ ਤੇ ਕਿਰਪਾ ਹੋ ਗਈ। ਮੈਂ ਖਾਸ ਕਰਕੇ ਉਹਨਾਂ ਵੀਰਾਂ ਨੂੰ ਵਧਾਈ ਦਿਆਂਗਾ, ਸਭ ਨੂੰ ਜਿਹੜੇ ਥੋੜੇ ਦਿਨ ਪਹਿਲਾਂ ਹੀ ਅਜੇ ਕਟਾ ਰਹੇ ਸਨ ਦੜੀਆਂ ਚ ਮਿਹਰ ਹੋ ਗਈ ਅਮਰ ਛੱਡ ਕੇ ਆਏ ਨੇ ਤੇ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਆ ਸੰਗਤ ਨੇ ਫੁੱਲਾਂ ਦੀ ਵਰਖਾ ਕੀਤੀ ਆ ਇੰਨੀ ਸੰਗਤ ਵਿੱਚ ਚੱਲ ਕੇ ਆਇਓ ਅੱਗੇ ਬੈਠੇ ਹੋ ਇਹ ਸਤਿਕਾਰ ਗੁਰੂ ਸਾਹਿਬ ਨੇ ਝੋਲੀ ਚ ਪਾਇਆ ਤੇ ਇਹਨੂੰ ਸੰਭਾਲ ਕੇ ਰੱਖਣਾ ਇਹ ਨਾ ਹੋਵੇ ਥੋੜੇ ਕੁ ਦਿਨ ਨਲਕੇ ਖੜਕਾ ਖੜਕਾ ਕੇ ਗੁਆਂਢੀਆਂ ਨੂੰ ਵੀ ਨਾ ਸੌਣ ਦਿਓ ਵੀ ਪਤਾ ਲੱਗੇ ਅੰਮ੍ਰਿਤ ਛੱਕ ਕੇ ਆਇਆ ਸਵੇਰੇ ਹੀ ਉੱਚੀ ਉੱਚੀ ਵਾਹਿਗੁਰੂ ਤੇ ਬਾਅਦ ਚ ਫਿਰ ਪਹਿਲਾਂ ਵਾਲਾ ਹੀ ਕੰਮ ਹੋ ਜਾਏ ਇਹ ਧਿਆਨ ਰੱਖਿਓ ਅੱਗੇ ਸਿਆਲ ਆ ਰਹੇ ਆ ਲੋਕ ਅੱਠ ਅੱਠ ਦਿਨ ਨਹੀਂ ਨਹਾਉਂਦੇ ਕਈ ਸਿਆਲ ਤੇ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਤੁਹਾਨੂੰ ਸਾਰੀ ਸੰਗਤ ਵੱਲੋਂ ਲੱਖ ਲੱਖ ਵਧਾਈ ਪੰਥ ਵਿੱਚ ਸ਼ਾਮਲ ਹੋਏ ਹੋ ਲੱਖ ਲੱਖ ਵਧਾਈ ਮਹਾਰਾਜ ਹੁਣ ਆਪਣੇ ਬਣਾਇਆ ਬਣਾ ਕੇ ਰੱਖਿਓ ਇਹ ਅਰਦਾਸ ਰੋਜ਼ ਕਰਿਓ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਕਹਿੰਦੇ ਗੁਰਸਿੱਖ ਨੇ ਹਮੇਸ਼ਾ ਇਹ ਅਰਦਾਸ ਕਰਨੀ ਹੈ ਜਿਵੇਂ ਬੀਬੀ ਨੂੰ ਮਾਈਏ ਪਾਉਂਦੇ ਨੇ ਨਾ ਉਹਦੇ ਸਿਰ ਚ ਤੇਲ ਪਾਉਣ ਦੀ ਮਰਿਆਦਾ ਨੂੰ ਮਾਈਏ ਪਾਉਣੇ ਆਖਿਆ ਜਾਂਦਾ ਵਿਆਹ ਤੋਂ ਪਹਿਲਾਂ ਕਹਿੰਦੇ ਪਹਿਲਾਂ ਹੀ ਉਹਨੇ ਲਿਖਿਆ ਹੋਇਆ ਸਾਹਾ ਦੁਨੀਆਂ ਚੋਂ ਜਾਣਾ ਕਦੋਂ ਹੈ ਸੰਬਤ ਉਹ ਪੱਕਾ ਹੈ ਵੀ ਜਾਣਾ ਹੈ ਮਿਲ ਕਰ ਪਾਵੋ ਹੋ ਤੇਲ ਐ ਸਖੀਓ ਐ ਗੁਰਮਖੋ ਗੁਰੂ ਨਾਲ ਜੁੜੇ ਹੋਏ ਜਿਹੜੇ ਜਗਿਆਸੂ ਨੇ ਤੁਸੀਂ ਮੈਨੂੰ ਮਾਈਏ ਪਾਓ ਮਾਈਏ ਪਾਉਣ ਦਾ ਭਾਵ ਹੈ ਮੇਰੇ ਸਿਰ ਵਿੱਚ ਤੇਲ ਪਾਓ ਉਹ ਕੀ ਜਿਵੇਂ ਬੀਬੀ ਦੇ ਸਿਰ 'ਚ ਤੇਲ ਪਾਉਂਦੇ ਨੇ ਮਾਈਏ ਪਾਉਂਦੇ ਨੇ ਮੈਨੂੰ ਅਸੀਸਾਂ ਦਿਓ ਤੇਲ ਪਾਉਣ ਰੂਪੀ ਅਸੀਸਾਂ ਉਹ ਕੀ ਅਸੀਸਾਂ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਇਹ ਸਾਡੇ ਘਰ ਦੀਆਂ ਗੱਲਾਂ ਨੇ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹ ਅਵਨ ਪਹੁੰਚਾ ਇਹਨੂੰ ਕਹਿੰਦੇ ਨੇ ਭੋਚਾ ਭੋਚਾ ਸ਼ਬਦ ਜਿਹੜਾ ਹੈ ਇਹ ਆਮ ਕਈ ਲੋਕ ਵਰਤਦੇ ਨੇ ਫਲਾਣੇ ਦਾ ਭੋਚਾ ਲੈ ਕੇ ਜਾਣਾ ਭੋਚਾ ਲੈ ਕੇ ਜਾਣਾ ਕੀ ਹੁੰਦਾ ਹੈ ਸਾਹਿਬ ਚਿੱਠੀ ਲੈ ਕੇ ਜਾਣੀ ਜਿਹਨੂੰ ਲੜਕੀ ਵਾਲਿਆਂ ਦੇ ਘਰ ਲੈ ਕੇ ਜਾਣੀ ਪੈਂਦੀ ਹੈ ਨਾ ਚਿੱਠੀ ਜਾਂ ਲੜਕੀ ਵਾਲੇ ਭੇਜਦੇ ਨੇ ਵੀ ਇੰਨੀ ਤਰੀਕ ਨੂੰ ਬਰਾਤ ਲੈ ਕੇ ਆਇਓ ਚਿੱਠੀ ਭੇਜਣੀ ਉਹਨੂੰ ਕਹਿੰਦੇ ਨੇ ਭੋਚਾ ਭੇਜਣਾ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਕਹਿੰਦੇ ਉਹਦੇ ਭੋਚੇ ਜਿਹੜੇ ਨੇ ਘਰ ਘਰ ਆ ਰਹੇ ਨੇ ਕਿਉਂਕਿ ਸਭ ਨੇ ਇੱਕ ਦਿਨ ਜਾਣਾ ਆਖੋ ਸਤਨਾਮ ਉਹ ਤੇ ਰੋਜ਼ ਸੱਦੇ ਭੇਜ ਰਿਹਾ ਉਹ ਸਾਹੇ ਚਿੱਠੀਆਂ ਤੇ ਆ ਰਹੀਆਂ ਨੇ ਤਿਆਰੀ ਕਰ ਲੈ ਪਰ ਆਪਾਂ ਭੁੱਲੇ ਬੈਠੇ ਹਾਂ ਇਹ ਸਾਡੇ ਜਿਹੜੇ ਰੀਤੀ ਰਿਵਾਜ ਨੇ ਉਹਨਾਂ ਨੂੰ ਗੁਰੂ ਸਾਹਿਬ ਨੇ ਵਿੱਚ ਲੈ ਕੇ ਸਮਝਾਉਣ ਦਾ ਯਤਨ ਕੀਤਾ ਚਲੋ ਹੁਣ ਇੱਧਰ ਇਹ ਵਿਚਾਰ ਕਰਨ ਦਾ ਇੰਨਾ ਸਮਾਂ ਨਹੀਂ ਲੱਖ ਲੱਖ ਵਧਾਈਆਂ ਅੰਮ੍ਰਿਤ ਛਕਣ ਵਾਲਿਆਂ ਨੂੰ ਤੇ ਹੁਣ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਇਹ ਅਸੀਸਾਂ ਦੇਣੀਆਂ ਸਾਰੇ ਕਿ ਜਿਹੜੇ ਇਸ ਰਾਹ ਉੱਤੇ ਤੁਰੇ ਨੇ ਰਾਹੀ ਉਹ ਆਪਣੀ ਮੰਜ਼ਿਲ ਤੱਕ ਪਹੁੰਚਣ ਆਨੰਦਪੁਰ ਦੇ ਵਾਸੀ ਬਣ ਜਾਣ ਜੀਵਨ ਵਿੱਚ ਆਨੰਦ ਆ ਜਾਏ ਲੱਖ ਲੱਖ ਵਧਾਈਆਂ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ 200 ਤੋਂ ਉੱਪਰ ਪ੍ਰਾਣੀ ਨੇ ਅੰਮ੍ਰਿਤ ਛਕਣ ਵਾਲੇ ਵਿੱਚ ਬੜੇ ਹੋਣੇ ਨੇ ਜਿਨ੍ਹਾਂ ਨੇ ਨਸ਼ੇ ਛੱਡ ਦੇਣੇ ਨੇ ਬਹੁਤ ਹੋਣਗੇ ਜਿਨ੍ਹਾਂ ਨੇ ਦਾੜੀਆਂ ਰੱਖ ਲੈਣੀਆਂ ਨੇ ਬੜੇ ਨੇ ਜਿਹੜੇ ਨਿਤਨੇਮ ਤੋਂ ਟੁੱਟ ਚੁੱਕੇ ਸਨ ਉਹ ਦੁਬਾਰਾ ਲੱਗ ਜਾਣਗੇ ਸੁੱਕੇ ਮਨ ਜਿਨ੍ਹਾਂ ਦੇ ਹਰੇ ਹੋ ਜਾਣਗੇ ਦੁਬਾਰਾ ਇਹ ਘਾਟੇ ਵਾਲਾ ਸੌਦਾ ਨਹੀਂ ਇੱਥੇ ਫਾਇਦਾ ਹੀ ਫਾਇਦਾ ਹੈ ਸਾਰੇ ਅੱਗੇ ਵੀ ਜੈਕਾਰੇ ਲਾਉਂਦੇ ਆ ਨਾ ਆਪਾਂ ਬਾਹਾਂ ਖੜੀਆਂ ਕਰਨੇ ਆ ਹੁਣ ਤੇ ਬਹੁਤੀ ਲੋੜ ਹੈ ਆਓ ਆਨੰਦਪੁਰ ਦੇ ਨੇੜੇ ਬੈਠੇ ਆ ਇਹ ਸਤਿਗੁਰ ਦਾ ਵਿਹੜਾ ਹੀ ਹੈ ਇਹ ਸਾਡੇ ਬਾਪੂ ਦੇ ਘਰ ਦਾ ਵਿਹੜਾ ਹੀ ਆ ਆਨੰਦਪੁਰ ਸਾਹਿਬ ਦਾ ਜਿੱਥੇ ਅਸੀਂ ਬੈਠੇ। ਸੁਆਓ ਇਹਨਾਂ ਇਲਾਕਿਆਂ ਤੱਕ ਤੇ ਗੁਰੂ ਕੇ ਲਾਲ ਖੇਡਣ ਤੱਕ ਖੇਡਣ ਵਾਸਤੇ ਹੀ ਆ ਜਾਂਦੇ ਸੀ। ਆਨੰਦਪੁਰ ਸਾਹਿਬ ਦੀਆਂ ਜੜ੍ਹਾਂ 'ਚ ਬੈਠੇ ਹੋ ਪਿਆਰਿਓ, ਭਾਗਾਂ ਵਾਲਿਓ, ਇਸ ਇਲਾਕੇ ਵਿੱਚ ਵੱਸਣ ਵਾਲੇ ਸੱਚਖੰਡ 'ਚ ਹੀ ਵੱਸਦੇ ਹੋ, ਆਨੰਦ ਲਿਆ ਕਰੋ ਆਨੰਦਪੁਰ ਸਾਹਿਬ ਜਾ ਕੇ ਉਸ ਪਾਵਨ ਅਸਥਾਨ ਦੀ ਚਰਨ ਧੂੜ ਚੁੱਕ ਕੇ ਮੱਥੇ ਨਾਲ ਲਾਇਆ ਕਰੋ। ਚੱਲ ਚੱਲੀਏ ਆਨੰਦਪੁਰ ਨੂੰ, ਕਿਤੇ ਮਿਲ ਜੇ ਕਲਗੀਆਂ ਵਾਲਾ ਕਦੇ ਉਹ ਚਲਕਾਰਾ, ਉਹ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਆਨੰਦ ਪ੍ਰਾਪਤ ਹੋ ਜਾਏ। ਸਵਾਓ ਸਾਰੇ ਜੈਕਾਰੇ ਜਿਵੇਂ ਅੱਗੇ ਲਾਉਂਦੇ ਆ ਹੁਣ ਵੀ, ਜਿਨ੍ਹਾਂ ਨੂੰ ਇਸ ਸਮਾਗਮ ਦਾ ਚਾਏ, ਜਿਨ੍ਹਾਂ ਨੂੰ ਅੰਮ੍ਰਿਤ ਛਕਣ ਵਾਲਿਆਂ ਦਾ ਚਾਏ, ਉਹ ਸਭ ਬਾਹਾਂ ਖੜੀਆਂ ਕਰਨਗੇ ਤੇ ਨਾਲ ਇਹ ਵੀ ਕਹਿਣਾ ਮਹਾਰਾਜ ਕਦੇ ਅਸੀਂ ਵੀ ਬਾਹਾਂ ਇੱਦਾਂ ਹੀ ਫੈਲਾਵਾਂਗੇ, ਸਾਡੀ ਬਾਂਹ ਫੜ ਲਿਓ, ਅਜੇ ਸਮਾਂ ਨਹੀਂ ਆਇਆ, ਆ ਜਾਏਗਾ। ਜਿਹੜੇ ਭੁੱਲੇ ਹੋਏ ਨੇ ਉਹ ਅਰਦਾਸ ਕਰੋ, ਕਦੇ ਨਾ ਕਦੇ ਅਸੀਂ ਵੀ ਇਸੇ ਤਰ੍ਹਾਂ ਅੰਮ੍ਰਿਤ ਛੱਕ ਕੇ ਆਈਏ, ਉਹ ਸਮਾਂ ਜ਼ਰੂਰ ਆਵੇ ਸਾਡੀ ਜ਼ਿੰਦਗੀ 'ਚ। ਗੱਜ ਕੇ ਸਾਰੇ ਬੋਲੋ ਤੇ ਬਾਹਾਂ ਵੀ ਖੜੀਆਂ ਕਰੋ। ਕੋਈ ਰਹਿਣਾ ਨਹੀਂ ਚਾਹੀਦਾ, ਸਾਰੇ ਕਿਰਪਾ ਕਰਿਓ ਬੋਲੇ ਸੋ ਨਿਹਾਲ ਸਾਰੀ ਅਕਾਲ, ਬੋਲੇ ਸੋ ਨਿਹਾਲ ਸਾਰੀ ਅਕਾਲ, ਢਿੱਲੇ ਨਾ ਪਵੋ, ਠੀਕ ਤਰ੍ਹਾਂ ਦੋਵੇਂ ਦੋਵੇਂ ਬਾਹਾਂ ਖੜੀਆਂ ਕਰੋ, ਬੋਲੋ ਸੋ ਨਿਹਾਲ ਸਤ ਸੰਗਤ ਜੀ, ਲੱਖ ਲੱਖ ਵਧਾਈਆਂ। ਗੁਰੂ ਕੀ ਫੌਜ ਕਰੇਗੀ ਮੌਜ, ਗੁਰੂ ਕੀ ਫੌਜ ਵਿੱਚ ਸ਼ਾਮਿਲ ਹੋ ਗਏ ਉਹ ਮੌਜਾਂ ਲੱਗੀਆਂ ਰਹਿਣ, ਮਹਾਰਾਜ ਬਖਸ਼ਿਸ਼ ਕਰਨ। ਸੋ ਅੱਜ ਗੁਰੂ ਸਾਹਿਬ ਜੀ ਨੇ ਆਪਣੇ ਪਰਿਵਾਰ ਦੇ ਮੈਂਬਰ ਬਣਾਇਆ, ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਤੇ ਵਾਸੀ ਆਨੰਦਪੁਰ ਸਾਹਿਬ ਦੇ। ਸੋ ਬਹੁਤ ਬਹੁਤ ਵੱਡੇ ਭਾਗ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਆਪਣੇ ਜੀਵਨ ਵਿੱਚ, ਪੰਜ ਪੰਜ ਨੂੰ ਹੋਰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਉਣਾ। ਬਣਾਉਣਾ ਹੈ ਤੁਹਾਡਾ ਫਰਜ਼ ਬਣਦਾ ਤੇ ਜਿਹੜੇ ਅਮਰ ਛੱਕ ਕੇ ਆਇਓ ਚੜ੍ਹਦੀ ਕਲਾ ਵਿੱਚ ਰਹਿਣਾ ਅੱਜ ਬਹੁਤ ਲੋੜ ਆ ਲੋਕਾਂ ਨੂੰ ਦੱਸੀਏ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਭੁੱਲੇ ਸਾਨੂੰ ਦੂਜੇ ਗੁਰੂ ਗੋਬਿੰਦ ਸਿੰਘ ਦੀ ਲੋੜ ਹੀ ਨਹੀਂ ਆਖੋ ਸਤਨਾਮ ਸਾਡੇ ਪਿਤਾ ਸਾਡੇ ਕੋਲ ਨੇ ਅਸੀਂ ਉਹਨਾਂ ਦੇ ਪੁੱਤਰ ਆ ਉਹਨਾਂ ਵਰਗਾ ਬਾਣਾ ਅਸੀਂ ਪਾਵਾਂਗੇ ਜੋ ਉਹਨਾਂ ਨੇ ਪਵਾਇਆ ਅਸੀਂ ਉਸੇ ਮਾਰਗ ਤੇ ਚੱਲਾਂਗੇ ਸਾਨੂੰ ਨਵੇਂ ਗੁਰੂ ਗੋਬਿੰਦ ਸਿੰਘ ਦੀ ਕੋਈ ਲੋੜ ਨਹੀਂ ਅਸੀਂ ਇਹ ਦੱਸੀਏ ਤਾਂ ਹੀ ਇਦਾਂ ਦੇ ਲੋਕ ਪੈਦਾ ਹੋਣ ਹਟਣਗੇ ਨਹੀਂ ਤੇ ਕੋਈ ਹੋਰ ਹੋ ਜਾਏਗਾ ਪੈਦਾ ਉਹਨਾਂ ਨੂੰ ਪਤਾ ਹੈ ਵੀ ਇਹ ਭੁੱਲ ਗਏ ਨੇ ਭੁੱਲੇ ਹੋਏ ਨੂੰ ਜਿੱਧਰ ਮਰਜ਼ੀ ਪਾ ਦਿਓ ਉਹ ਹੋਰ ਭੁੱਲਦਾ ਜਾਏਗਾ ਸੀਤਾ ਲੀਕ ਨਾ ਟੱਪਦੀ ਰਾਵਣ ਕਿਉਂ ਚੁੱਕ ਲਜਾਂਦਾ ਰਸਤਾ ਛੋੜ ਕੁਰਸਤੇ ਤੁਰਦਾ ਸੋਈ ਤੱਕੇ ਖਾਂਦਾ ਜਿਹੜਾ ਰਾਹ ਛੱਡ ਕੇ ਕੁਰਾਹੇ ਪੈ ਜਾਵੇ ਉਹਨੂੰ ਫਿਰ ਠੋਕਰਾਂ ਖਾਣੀਆਂ ਹੀ ਪੈਂਦੀਆਂ ਨੇ ਧੱਕੇ ਖਾਣੇ ਹੀ ਪੈਂਦੇ ਨੇ ਸੋ ਮੇਰੀ ਬੇਨਤੀ ਆ ਅੰਮ੍ਰਿਤ ਛਕਣਾ ਭਾਵੇਂ ਠਹਿਰ ਕੇ ਛਕ ਲਿਓ ਮਨ ਬਣਾਓ ਪੂਰੀ ਤਿਆਰੀ ਕਰਕੇ ਮਹੀਨੇ ਨੂੰ ਦੋ ਮਹੀਨਿਆਂ ਨੂੰ ਛੇ ਮਹੀਨਿਆਂ ਨੂੰ ਹੱਦ ਸਾਲ ਤੱਕ ਬਹੁਤਾ ਲੰਮਾ ਸਮਾਂ ਵੀ ਨਾ ਪੈ ਜਾਏ ਕਿਉਂਕਿ ਮੇਰੇ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੋ ਅਬ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਜਦੋਂ ਅੰਤ ਦਾ ਸਮਾਂ ਆ ਗਿਆ ਫਿਰ ਨਹੀਂ ਭਜਿਆ ਜਾਣਾ ਹੈ ਤੇ ਹੁਣ ਹੀ ਸਮਾਂ ਹੈ ਇਸ ਸਮੇਂ ਨੂੰ ਲੰਘਾਉਣਾ ਨਹੀਂ ਚਾਹੀਦਾ ਸਫਲ ਬਣਾਉਣ ਦਾ ਯਤਨ ਕਰਨਾ ਚਾਹੀਦਾ ਸੋ ਲੱਖ ਲੱਖ ਵਧਾਈਆਂ ਅੰਮ੍ਰਿਤ ਦੀ ਕਿੰਨੀ ਕੁ ਸ਼ਕਤੀ ਹੈ ਬਾਬੇ ਦੀਪ ਸਿੰਘ ਜੀ ਨੇ ਅੰਮ੍ਰਿਤ ਛਕਿਆ ਸੀ ਨਾ ਹੁਣ ਮੈਂ ਇਤਿਹਾਸ ਨੂੰ ਸਿਰਫ 10 ਮਿੰਟਾਂ ਵਿੱਚ ਸਮਾਪਤੀ ਕਰ ਦਿਆਂਗੇ ਸਿਰਫ 10 ਮਿੰਟ ਕਿਉਂਕਿ ਕੱਲ ਤੁਸੀਂ ਸੁਣ ਹੀ ਲਿਆ ਸੀ ਸਾਡਾ ਅੰਮ੍ਰਿਤ ਦੀ ਸ਼ਕਤੀ ਕੀ ਆ ਸਿਰਫ ਮੈਂ ਇਹ 10 ਮਿੰਟਾਂ 'ਚ ਅਰਜ਼ ਕਰਾਂਗਾ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤ ਛਕਿਆ ਭਾਈ ਦੀਪੇ ਤੋਂ ਬਾਬਾ ਦੀਪ ਸਿੰਘ ਬਣੇ ਗੁਰੂ ਗੋਬਿੰਦ ਸਿੰਘ ਜਦੋਂ ਬਾਣੀ ਰਚਦੇ ਸਨ ਲਿਖਾਉਂਦੇ ਸਨ ਭਾਈ ਮਨੀ ਸਿੰਘ ਲਿਖਦੇ ਸਨ ਬਾਬਾ ਦੀਪ ਸਿੰਘ ਸਹਾਇਕ ਲਿਖਾਰੀ ਸਨ ਸੱਚੇ ਪਾਤਸ਼ਾਹ ਫਿਰ ਜਾਣ ਲੱਗੇ ਵਰ ਦੇ ਗਏ ਬਾਬਾ ਦੀਪ ਸਿੰਘ ਜੀ ਕੀ ਚਾਹੀਦਾ ਮੰਗੋ ਕਹਿੰਦੇ ਮਰਦ ਪੰਜ ਪਿਆਰਾਂ ਨਾਲ ਪ੍ਰਣ ਕੀਤਾ ਨਿਭ ਜਾ ਗੁਰੂ ਗੋਬਿੰਦ ਸਿੰਘ ਕਹਿੰਦੇ ਬਾਬਾ ਜੀ ਤੁਹਾਡੇ ਪ੍ਰਣ ਨਿਭਣਗੇ ਜੇ ਪ੍ਰਣ ਕਰ ਲਵੋਗੇ ਮੌਤ ਕਰ ਲਵੋਗੇ ਤੇ ਮੌਤ ਵੀ ਤੁਹਾਡਾ ਰਾਹ ਨਹੀਂ ਰੋਕੇਗੀ ਬਾਬਾ ਦੀਪ ਸਿੰਘ ਜੀ ਨੂੰ ਕਹਿ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉੱਥੋਂ ਚਲੇ ਗਏ ਬਾਬਾ ਦੀਪ ਸਿੰਘ ਦੀ ਡਿਊਟੀ ਲੱਗ ਗਈ ਅਨੰਦਪੁਰ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਗੁਰੂ ਸਾਹਿਬ ਸੱਚਖੰਡ ਚਲੇ ਗਏ ਬਾਬਾ ਦੀਪ ਸਿੰਘ ਉੱਥੇ ਹੀ ਰਹੇ ਦੋ ਟਕਸਾਲਾਂ ਚਲੀਆਂ ਨੇ ਇੱਕ ਭਾਈ ਮਨੀ ਸਿੰਘ ਜੀ ਦੀ ਟਕਸਾਲ ਕਿਉਂਕਿ ਗੁਰੂ ਸਾਹਿਬ ਨੇ ਅਰਥ ਆਪ ਪੜ੍ਹਾਏ ਸਨ ਇਹਨਾਂ ਨੂੰ ਦੂਜੀ ਟਕਸਾਲ ਚੱਲੀ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਦਮਦਮੀ ਟਕਸਾਲ ਹੈ ਭਿੰਡਰਾਂ ਦੀ ਟਕਸਾਲ ਹੈ ਉਹ ਭਿੰਡਰਾਂ ਵਾਲੀ ਟਕਸਾਲ ਹੈ ਜਿਹੜੀ ਉਹ ਬਾਬਾ ਦੀਪ ਸਿੰਘ ਜੀ ਵਾਲੀ ਹੀ ਟਕਸਾਲ ਅੱਗੇ ਤੋਂ ਅੱਗੇ ਅਰਥ ਪੜ੍ਹਾਏ ਜਾ ਰਹੇ ਇਹ ਦੋ ਟਕਸਾਲਾਂ ਉਦੋਂ ਚੱਲੀਆਂ ਬਾਬਾ ਦੀਪ ਸਿੰਘ ਸਾਹਿਬ ਜੀ ਫਿਰ ਉੱਥੇ ਰਹੇ ਗੁਰੂ ਗੋਬਿੰਦ ਸਿੰਘ ਸੱਚਖੰਡ ਚਲੇ ਗਏ ਬਾਬਾ ਦੀਪ ਸਿੰਘ ਜੀ ਜਦੋਂ ਸੱਚਖੰਡ ਗੁਰੂ ਗੋਬਿੰਦ ਸਿੰਘ ਗਏ ਨੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਆ ਗਏ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦੇ ਨਾਲ ਬਾਬਾ ਦੀਪ ਸਿੰਘ ਰਲੇ ਜਾ ਕੇ ਦਮਦਮਾ ਸਾਹਿਬ ਛੱਡਿਆ ਉਹਨਾਂ ਨੇ ਜਦੋਂ ਸਰਹੰਦ ਫਤਿਹ ਕੀਤਾ ਨਾ ਗੁਰਮੁਖੋ ਉਸ ਵੇਲੇ ਬਾਬਾ ਦੀਪ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆ ਰਲੇ ਸੀ ਅਸੀਂ ਤੁਹਾਡਾ ਸਾਥ ਦੇਵਾਂਗੇ ਬਾਬਾ ਦੀਪ ਸਿੰਘ ਹੋਣੀ ਜਦੋਂ ਬਾਬਾ ਦੀਪ ਸਿੰਘ ਹੋਣੀ ਸਰਹੰਦ ਜੂਝਦੇ ਸੀ ਨਾ ਹੱਥ 'ਚ ਖੰਡਾ ਫੜ ਕੇ 18 ਸੇਰ ਦਾ ਖੰਡਾ ਵਾਹੁਣ ਸਰਹੰਦ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਜਾਂ ਹੋਰ ਨਾਲ ਦੇ ਕਹਿੰਦੇ ਬਾਬਾ ਜੀ ਇੰਨਾ ਜੋਸ਼ ਚੜ੍ਹਦੀ ਜਵਾਨੀ ਸੀ ਉਦੋਂ ਇੰਨਾ ਜੋਸ਼ ਤੁਹਾਡੇ 'ਚ ਬਾਬਾ ਦੀਪ ਸਿੰਘ ਕਹਿਣ ਲੱਗੇ ਇਹ ਸਰਹੰਦ ਹੈ ਗੁਰੂ ਮਾਰੀ ਸਰਹੰਦ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਲਖਤੇ ਜਿਗਰ ਸਾਹਿਬ ਜੋਰਾਵਰ ਸਿੰਘ ਔਰ ਸਾਹਿਬ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਤੁਸੀਂ ਕਹਿੰਦੇ ਹੋ ਇੰਨਾ ਜ਼ੋਰ ਮੈਂ ਉਹਨਾਂ ਨੂੰ ਗੋਦੀ 'ਚ ਖੜਾਇਆ ਅਨੰਦਪੁਰ ਸਾਹਿਬ ਮੈਂ ਰਹਿੰਦਾ ਸਾਂ ਸਾਹਿਬ ਜੋਰਾਵਰ ਸਿੰਘ ਦਾ ਜਨਮ ਉਦੋਂ ਹੀ ਹੋਇਆ ਸੀ ਫਤਿਹ ਸਿੰਘ ਨੂੰ ਮੈਂ ਗੋਦ 'ਚ ਖੜਾਇਆ ਫਤਿਹ ਸਿੰਘ ਨੂੰ ਮੈਂ ਮੋਢਿਆਂ ਤੇ ਚੁੱਕਦਾ ਰਿਹਾ ਮੈਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਦੇ ਲਾਲ ਕਿਹੋ ਜਿਹੇ ਸਨ ਤੇ ਜਦੋਂ ਮੈਂ ਸਰਹੰਦ ਆਇਆ ਮੈਨੂੰ ਉਹਨਾਂ ਦੀ ਯਾਦ ਆ ਗਈ ਹੈ ਮੈਂ ਉਹਨਾਂ ਨੂੰ ਖੜਾਉਂਦਾ ਸੀ ਉਹ ਮੈਨੂੰ ਵੀ ਬਾਬਾ ਬਾਬਾ ਕਹਿੰਦੇ ਹੁੰਦੇ ਸੀ ਮੈਂ ਨਿੱਕਿਆਂ ਨਿੱਕਿਆਂ ਨੂੰ ਚੁੱਕਦਾ ਰਿਹਾ ਗੋਦ ਵਿੱਚ ਖੜਾਉਂਦਾ ਰਿਹਾ ਇਸ ਕਰਕੇ ਮੇਰੇ 'ਚ ਇੰਨਾ ਜੋਸ਼ ਹੈ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਜੀ ਇੰਨੇ ਜੋਸ਼ ਨਾਲ ਲੜੇ
ਕਿ ਪੰਥ ਨੇ ਉਹਨਾਂ ਨੂੰ ਖਿਤਾਬ ਦੇ ਦਿੱਤਾ ਜਿੰਦਾ ਸ਼ਹੀਦ, ਇਹ ਖਿਤਾਬ ਮਿਲਿਆ ਸੀ ਜਿੰਦਾ ਸ਼ਹੀਦ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕਰ ਲਈ ਫਿਰ ਬਾਬਾ ਦੀਪ ਸਿੰਘ ਵਾਪਸ ਚਲੇ ਗਏ ਦਮਦਮਾ ਸਾਹਿਬ, ਉੱਥੇ ਹੀ ਰਹੇ। ਫਿਰ ਉਹਨਾਂ ਨੇ ਕਲਮ ਚੁੱਕੀ, ਗੁਰੂ ਸਾਹਿਬ ਜੀ ਦੇ ਜੋ ਸਰੂਪ ਲਿਖਾਏ ਸੀ ਗੁਰਬਾਣੀ, ਉਹਦੇ ਚਾਰ ਸਰੂਪ ਲਿਖੇ ਉਤਾਰਾ ਕੀਤਾ ਹੱਥ ਲਿਖਤ, ਕਲਮ ਚੁੱਕੀ ਤੇ 12 ਸਾਲ ਲਿਖਦੇ ਹੀ ਗਏ, ਲਿਖਦੇ ਹੀ ਗਏ, ਚਾਰ ਸਰੂਪ ਲਿਖ ਦਿੱਤੇ। ਜਦੋਂ ਖੰਡਾ ਚੁੱਕਿਆ ਤੇ 75 ਸਾਲ ਦੀ ਉਮਰ ਵਿੱਚ 18 ਸ਼ੇਰ ਦਾ ਆਖੋ ਸਤਨਾਮ। ਤੇ ਸੰਗਤੇ, ਉਹ ਕਿਹੜੀ ਤਾਕਤ ਸੀ ਜਿਹੜੀ 75 ਸਾਲ ਦੇ ਬਜ਼ੁਰਗ ਨੂੰ 18 ਸ਼ੇਰ ਦਾ ਖੰਡਾ ਚੁਕਾ ਰਹੀ ਹੈ? ਉਹ ਤਾਕਤ ਸੀ ਜਿਹੜੀ 12 ਸਾਲ ਉਹਨਾਂ ਨੇ ਕਲਮ ਚਲਾਈ ਸੀ। ਤੇ ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਗੁਰਬਾਣੀ ਇੱਕ ਸਾਲ ਲਗਾਤਾਰ ਪੜ੍ਹੀ ਜਾਓ, ਬਾਣੀ ਹਿਰਦੇ ਚ ਵਸ ਜਾਂਦੀ ਹੈ, ਬਾਣੀ ਹਿਰਦੇ ਚ ਵਸ ਜਾਂਦੀ ਹੈ, ਨੇਤਰਾਂ ਚ ਵਸ ਜਾਏਗੀ। ਕਿਉਂਕਿ ਲਗਾਤਾਰ ਪਾਠ ਕਰਦੇ ਰਹੇ ਹੋ, ਸਹਿਜ ਪਾਠ ਲਗਾਤਾਰ ਪੜ੍ਹਦੇ ਰਹੋ, ਪੜ੍ਹਦੇ ਰਹੋ। ਬਾਬਾ ਦੀਪ ਸਿੰਘ ਜੀ ਨੇ ਤੇ 12 ਸਾਲ ਬਾਣੀ ਲਿਖੀ ਸੀ, ਉਹਨਾਂ ਦੇ ਤੇ ਰੋਮ ਰੋਮ ਚ ਬਾਣੀ ਵਸ ਗਈ ਸੀ, ਰੋਮ ਰੋਮ। ਸਤਸੰਗ ਜੀ, ਧੰਨ ਬਾਬਾ ਦੀਪ ਸਿੰਘ ਜੀ, ਬਾਣੀ ਨਾਲ ਇੰਨਾ ਪਿਆਰ ਕਰਦੇ ਸੀ ਲਗਾਤਾਰ। ਹਮਾਰੀ ਪਿਆਰੀ ਅੰਮ੍ਰਿਤ ਤਾਰੀ, ਗੁਰਨਿਮੁਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪ੍ਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਬਾਣੀ ਨਾਲ ਇੰਨੇ ਜੁੜ ਗਏ, 12 ਸਾਲ ਕਲਮ ਧਰੀ ਹੋਈ ਨਹੀਂ। ਇਸੇ ਕਰਕੇ ਬਾਬਾ ਦੀਪ ਸਿੰਘ ਜੀ ਦਾ ਜੀਵਨ ਸ਼ਸਤਰ ਔਰ ਸ਼ਾਸਤਰ ਦਾ ਸੁਮੇਲ ਹੈ। ਸ਼ਸਤਰ ਚੱਲਦਾ ਹੀ ਤਾਂ ਹੈ ਜੇ ਸ਼ਾਸਤਰ ਭਾਵ ਕੇ ਬਾਣੀ ਨਾਲ ਜੁੜੇ ਹੋਵਾਂਗੇ, ਨਾਮ ਨਾਲ ਜੁੜੇ ਹੋਵਾਂਗੇ। ਫਿਰ ਗੁਰਮੁਖੋ ਸਮਾਂ ਆਇਆ ਅਬਦਾਲੀ ਦਾ, ਅਬਦਾਲੀ ਤੁਰਦਾ ਸੀ ਗੁਰਮੁਖੋ ਕਾਬਲ ਤੋਂ, ਉਹਨੇ ਚੱਲਣਾ, ਉਹਦਾ ਕੋਈ ਰਾਹ ਨਹੀਂ ਸੀ ਰੋਕ ਸਕਦਾ। ਉਹ ਕਹਿੰਦਾ ਸੀ ਪੰਜਾਬ ਦੇ ਜਿਹੜੇ ਸਿੱਖ ਨੇ ਮੈਨੂੰ ਲੁੱਟ ਲੈਂਦੇ ਨੇ, ਹੋਰ ਕੋਈ ਮੇਰੇ ਸਾਹਮਣੇ ਹਿੰਮਤ ਨਹੀਂ ਕਰਦਾ, ਪਰ ਇਹ ਸਿੱਖ ਮੇਰੇ ਤੋਂ ਡਰਦੇ ਹੀ ਨਹੀਂ। ਕਬਦਾਲੀ ਨੂੰ ਕਿਸੇ ਨੇ ਦੱਸਿਆ ਇਹਨਾਂ ਦਾ ਗੁਰੂ ਇਹਨਾਂ ਨੂੰ ਅੰਮ੍ਰਿਤ ਸਰ ਦੇ ਗਿਆ, ਇੱਕ ਅੰਮ੍ਰਿਤਮਈ ਬਾਣੀ ਦੇ ਗਿਆ, ਇੱਕ ਖੰਡੇ ਬਾਟੇ ਦਾ ਅੰਮ੍ਰਿਤ ਦੇ ਗਿਆ, ਇਹ ਨਹੀਂ ਡਰਦੇ ਕਿਸੇ ਤੋਂ। ਗੁਰੂ ਗੋਬਿੰਦ ਸਿੰਘ ਇਹਨਾਂ ਨੂੰ ਅੰਮ੍ਰਿਤ ਦੇ ਗਏ ਨੇ, ਅੰਮ੍ਰਿਤਮਈ ਬਾਣੀ ਦੇ ਗਏ ਨੇ, ਤੇ ਤੀਜਾ ਅੰਮ੍ਰਿਤਸਰ ਦਾ ਸਰੋਵਰ ਦੇ ਗਏ ਨੇ। ਇਹ ਮਰਦੇ ਮਰਦੇ ਵੀ ਉਹਦੇ ਚ ਇਸ਼ਨਾਨ ਕਰ ਲੈਣ ਨਾ, ਫਿਰ ਤਿਆਰ ਹੋ ਜਾਂਦੇ ਨੇ ਲੜਨ ਵਾਸਤੇ। ਕਹਿੰਦਾ ਜੇ ਇਹਨਾਂ ਨੂੰ ਤਾਕਤ ਅੰਮ੍ਰਿਤਸਰ ਦੇ ਸਰੋਵਰ ਤੋਂ ਮਿਲਦੀ ਹੈ ਤੇ ਪੂਰ ਦਿਓ। ਤਾਮੂਰ ਦੀ ਡਿਊਟੀ ਇਹਨੇ ਲਾਤੀ ਆਪਣੇ ਪੁੱਤਰ ਦੀ, ਵੀ ਕੋਈ ਚੰਗਾ ਇੰਚਾਰਜ ਥਾਪ ਉੱਥੇ ਤੇ ਸਰੋਵਰ ਪੂਰ ਦਿਓ। ਜਹਾਨ ਖਾਨ ਬਣਾ ਤਾ ਇੰਚਾਰਜ, ਉਹਨੇ ਅੰਮ੍ਰਿਤਸਰ ਦਾ ਸਰੋਵਰ ਪੂਰ ਦਿੱਤਾ। ਸੰਗਤਾਂ ਜਿਹੜੀਆਂ ਸਨ ਬੜੀਆਂ ਵਿਆਕੁਲ ਹੋਈਆਂ ਜਦੋਂ ਅੰਮ੍ਰਿਤਸਰ ਦਾ ਸਰੋਵਰ ਪੂਰ ਦਿੱਤਾ, ਬੇਅਦਬੀ ਕੀਤੀ। ਬਾਬਾ ਦੀਪ ਸਿੰਘ 75 ਸਾਲ ਦੀ ਉਮਰ ਵਿੱਚ ਦਮਦਮਾ ਸਾਹਿਬ ਰਹਿੰਦੇ ਸੀ। ਉਸ ਵੇਲੇ 11 ਸਿੰਘ ਸਨ ਬਾਬਾ ਦੀਪ ਸਿੰਘ ਕੋਲ, ਕੇਵਲ 11 ਸਿੰਘ। ਜਾ ਕੇ ਕਹਿੰਦੇ ਬਾਬਾ ਜੀ ਅੰਮ੍ਰਿਤਸਰ ਦਾ ਸਰੋਵਰ ਪੂਰ ਦਿੱਤਾ ਹੈ। 75 ਸਾਲ ਦੇ ਬਾਪੂ ਨੇ ਆਖਿਆ ਕੋਈ ਗੱਲ ਨਹੀਂ, 75 ਸਾਲ ਦੀ ਉਮਰ ਵਿੱਚ 18 ਸ਼ੇਰ ਦਾ ਖੰਡਾ ਫਿਰ ਚੁੱਕ ਲਿਆ ਜਿਹੜਾ ਕਈ ਸਾਲ ਪਹਿਲਾਂ ਵਾਹਿਆ ਸੀ। ਜਵਾਨੀ 'ਚ ਜਿਹੜਾ ਖੰਡਾ ਸਰਹੰਦ ਢਾਉਣ ਵੇਲੇ ਵਾਹਿਆ ਸੀ, ਉਹ ਖੰਡਾ ਫਿਰ ਚੁੱਕ ਲਿਆ। ਗੁਰੂ ਗੋਬਿੰਦ ਸਿੰਘ ਦੀ ਸਿਖਾਈ ਹੋਈ ਸ਼ਸਤਰ ਵਿਦਿਆ ਤੋਂ ਹੁਣ ਕੰਮ ਲੈਣਾ। 18 ਸ਼ੇਰ ਦਾ ਖੰਡਾ ਚੁੱਕਿਆ, ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਮਾਲਵੇ ਦੇ ਮਲਵਈ ਸਿੰਘ 5000 ਦਾ ਜਥਾ ਹੋ ਗਿਆ ਤਿਆਰ। ਬਾਬਾ ਅਸੀਂ ਤੇਰੇ ਨਾਲ, ਕਿਉਂਕਿ ਅਸੀਂ ਤੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਕੀਤੇ, ਤੁਸੀਂ ਇੰਨਾ ਚਿਰ ਉਹਨਾਂ ਦੇ ਚਰਨਾਂ ਚ ਰਹੇ ਹੋ, ਭਾਗਾਂ ਲਿਓ ਤੁਸੀਂ। ਬਾਬਾ ਦੀਪ ਸਿੰਘ ਸਾਹਿਬ ਦੇ ਨਾਲ 5000 ਮਲਵਈ ਸਿੰਘਾਂ ਦਾ ਜਥਾ ਸੀ। ਫਿਰ ਉਹ ਚੱਲਦੇ ਚੱਲਦੇ ਤਰਨ ਤਾਰਨ ਸਾਹਿਬ ਪਹੁੰਚੇ ਤੇ ਤਰਨ ਤਾਰਨ ਸਾਹਿਬ ਪ੍ਰਣ ਕੀਤਾ ਕਿ ਮੇਰਾ ਸੀਸ ਅੰਮ੍ਰਿਤਸਰ ਪਹੁੰਚੇ, ਮਹਾਰਾਜ ਮੇਰਾ ਸਿਰ ਤੁਹਾਡੇ ਚਰਨਾਂ ਚ ਅੱਜ ਲੱਗ ਜਾਏ, ਪਹੁੰਚ ਜਾਏ। ਇਹ ਪ੍ਰਣ ਕੀਤਾ ਸੰਗਤ ਵਿੱਚ ਖਲੋ ਕੇ ਤੇ ਨਾਲ ਹੀ ਲੀਕ ਖਿੱਚ ਦਿੱਤੀ, ਆਜੋ ਜਿਹਨੇ ਨੱਚਣਾ ਖੰਡੇ ਦੀ ਧਾਰ, ਉਹ ਆਵੇ ਜਿਹਨੂੰ ਜਾਨ ਨਹੀਂ ਪਿਆਰੀ ਲੱਗਦੀ, ਉਹ ਲੀਕ ਟੱਪਿਓ ਜਿਹਨੂੰ ਜਾਨ ਪਿਆਰੀ ਨਹੀਂ ਲੱਗਦੀ, ਬਾਕੀ ਮੁੜ ਜਾਓ ਪਿੱਛੇ ਘਰ। ਇੱਥੇ ਕਾਇਰਾਂ ਦੀ ਬੁਜਦਲਾਂ ਦੀ ਜ਼ਰੂਰਤ ਨਹੀਂ,
ਇੱਥੇ ਸੂਰਮੇ ਚਾਹੀਦੇ ਨੇ, ਮਰ ਜੀਵੜੇ ਚਾਹੀਦੇ ਨੇ, ਬਸ ਫਿਰ ਲੀਕ ਖਿੱਚੀ ਗੱਲ ਮੁਕਾ ਦਈਏ। 5000 ਸੀ ਸਾਰੇ ਹੀ ਛਾਲਾ ਮਾਰ ਗਏ, ਆਗੂ ਤਕੜਾ ਸੀ, ਜਥੇਦਾਰ ਤਕੜਾ ਸੀ, ਉਹਨਾਂ ਨੂੰ ਪਤਾ ਹੈ ਵੀ ਇਹ ਕਮਾਈ ਵਾਲੀ ਰੂਹ ਸਾਡੇ ਨਾਲ, ਧੰਨ ਦਸ਼ਮੇਸ਼ ਪਿਤਾ ਸਾਡੇ ਨਾਲ ਨੇ, ਹਾਰ ਹੋ ਹੀ ਨਹੀਂ ਸਕਦੀ। ਅੱਗੋਂ ਫਿਰ ਜਹਾਨ ਖਾਨ 20,000 ਫੌਜ ਲੈ ਕੇ ਚੜੇ, ਇੱਕ ਪਾਸੇ 5,000, ਇੱਕ ਪਾਸੇ 20,000, ਕਈਆਂ ਨੇ ਗਿਣਤੀ ਇਤਿਹਾਸਕਾਰਾਂ ਨੇ 30,000 ਵੀ ਲਿਖੀ, ਕਈ 40,000 ਵੀ ਲਿਖਦੇ ਨੇ, ਪਰ ਇੰਨਾ ਹੈ ਵੀ 20,000 ਤੋਂ ਉੱਪਰ ਗਿਣਤੀ ਸੀ। ਗੋਲਵੜ ਪਿੰਡ ਹੈ, ਉੱਥੇ ਮੁਕਾਬਲਾ ਹੋ ਗਿਆ। ਫੌਜ ਜਿੱਧਰੋਂ ਆ ਰਹੀ ਸੀ ਅੰਮ੍ਰਿਤਸਰ ਵੱਲੋਂ, ਸਿੰਘ ਫੌਜ ਨੂੰ ਪਿੱਛੇ ਲੈ ਗਏ ਧੱਕ ਕੇ, ਇੰਨੇ ਜੋਸ਼ ਨਾਲ ਲੜਦੇ ਸੀ ਸੰਗਤੇ ਜਿਹੜੇ ਸਨ ਨਾ ਜ਼ਾਲਮ ਜਰਵਾਣੇ ਫੌਜ ਵਿੱਚ ਲੜਨ ਵਾਲੇ, ਉਹ ਤੇ ਲੜਦੇ ਨੇ ਵੀ ਅੱਗੇ ਹੋ ਕੇ ਲੜੋ, ਅਹੁਦੇ ਮਿਲਣਗੇ, ਜਾਗੀਰ ਮਿਲੇਗੀ, ਇਨਾਮ ਮਿਲੇਗਾ, ਪਰ ਗੁਰੂ ਕੇ ਸਿੰਘ ਤੇ ਲੜਦੇ ਹੀ ਮਰਨ ਵਾਸਤੇ ਸੀ। ਇੱਕ ਬੰਦਾ ਚਾਹਵਾਨ ਹੈ ਜਾਗੀਰਾਂ ਦਾ ਵੀ ਮੈਂ ਜਿੰਨਾ ਅੱਗੇ ਹੋ ਕੇ ਲੜਾਂਗਾ ਮੈਨੂੰ ਅਹੁਦਾ ਓਨਾ ਹੀ ਵੱਡਾ ਮਿਲੇਗਾ, ਪਰ ਗੁਰੂ ਕੇ ਸਿੱਖਾਂ ਦਾ ਮੁਕਾਬਲਾ ਕੌਣ ਕਰੇ? ਉਹ ਤੇ ਲੜਦੇ ਹੀ ਮਰਨ ਵਾਸਤੇ ਨੇ, ਉਹਨਾਂ ਨੂੰ ਤੇ ਚਾਹ ਹੈ ਮੌਤ ਦਾ, ਉਹਨਾਂ ਨੂੰ ਇਹ ਆ ਬਾਜਾਂ ਵਾਲੇ ਦੀ ਗੋਦ ਵਿੱਚ ਜਾਵਾਂਗੇ, ਜਾਨ ਵਾਰ ਦਈਏ ਧਰਮ ਤੋਂ। ਬਾਬਾ ਦੀਪ ਸਿੰਘ ਸਾਹਿਬ ਅੱਗੇ ਸਨ, ਫੌਜ ਨੂੰ ਪਿੱਛੇ ਲੈ ਗਏ ਧੱਕ ਕੇ, ਇੱਕ ਪਾਸੇ ਤਨਖਾਹੀਏ, ਇੱਕ ਪਾਸੇ ਪਿਆਰ ਵਾਲੇ, ਤੇ ਵਪਾਰ ਮਾਇਆ ਵਾਲੇ ਜਿਹੜੇ ਨੇ ਉਹ ਵਪਾਰੀ ਹੁੰਦੇ ਨੇ, ਉਹ ਪਿਆਰ ਦੀ ਪਿਆਰ ਦਾ ਨਹੀਂ ਉਹਨਾਂ ਨੂੰ ਪਤਾ ਹੁੰਦਾ, ਜਿੱਥੇ ਪਿਆਰ ਵਾਲੇ ਖੜ ਜਾਣਗੇ ਉੱਥੇ ਵਪਾਰ ਵਾਲੇ ਨਹੀਂ ਖੜ ਸਕਦੇ, ਤੇ ਗੁਰੂ ਕੇ ਸਿੱਖ ਸਾਰੇ ਪਿਆਰ ਵਾਲੇ ਸਨ। ਫੌਜ ਪਿੱਛੇ ਲੈ ਗਏ ਧੱਕ ਕੇ, ਫਿਰ ਜਮਾਲ ਸ਼ਾਹ ਸੀ ਉਹਨਾਂ ਵਿੱਚ ਇੱਕ, ਉਹ ਆ ਗਿਆ ਬਾਬਾ ਦੀਪ ਸਿੰਘ ਦੇ ਸਾਹਮਣੇ, 32 ਸਾਲ ਦਾ ਨੌਜਵਾਨ, 32 ਸਾਲ ਦੀ ਉਮਰ। ਕਹਿੰਦੇ ਬਾਬਾ ਬੁੱਢਾ ਹੋ ਗਿਆ, ਦਾੜੀ ਤੇਰੀ ਚਿੱਟੀ ਆ, ਤੂੰ ਲੈ ਆਇਆ ਇਹਨਾਂ ਨੂੰ ਪ੍ਰੇਰ ਕੇ, ਵੇਖਾਂ ਮੈਂ ਤੇਰੇ ਚ ਕਿੰਨੀ ਕੁ ਤਾਕਤ ਏ, ਆਖਾ ਆਪਾਂ ਦੋਵੇਂ ਦੋ ਹੱਥ ਕਰ ਲੈਂਦੇ ਆ, ਇੰਨੀ ਫੌਜ ਕਾਹਤੋਂ ਮਰਵਾਉਣੀ। ਬਾਬਾ ਦੀਪ ਸਿੰਘ ਨੂੰ ਉਹਨੇ ਬੋਲੀ ਮਾਰੀ। ਬਾਬਾ ਦੀਪ ਸਿੰਘ ਜੀ 75 ਸਾਲ ਦੇ, ਉਹ 32 ਸਾਲ ਦਾ, ਡਬਲ ਤੋਂ ਵੀ ਜ਼ਿਆਦਾ ਉਮਰ, ਉਹ ਨੌਜਵਾਨ, ਬਾਬਾ ਜੀ ਬਜ਼ੁਰਗ। ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੀ ਐਸੀ ਬਖਸ਼ਿਸ਼ ਸੀ ਗੁਰੂ ਕੇ ਲਾਡਲੇ ਤੇ ਬਾਬਾ ਦੀਪ ਸਿੰਘ ਸਾਹਿਬ ਤੇ ਕਿ ਖੰਡਾ ਬਾਬਾ ਦੀਪ ਸਿੰਘ ਸਾਹਿਬ ਨੇ ਚੁੱਕਿਆ, ਕਹਿੰਦੇ ਆ ਜਾ ਫਿਰ ਆਪਾਂ ਦੋਵੇਂ ਦੋ ਹੱਥ ਕਰ ਲੈਂਦੇ ਹਾਂ। ਫੌਜ ਸਾਰੀ ਵੇਖਣ ਲੱਗ ਗਈ ਦੋ ਸੂਰਮੇ ਲੜ ਰਹੇ ਨੇ, ਕਾਫੀ ਸਮਾਂ ਜੰਗ ਹੁੰਦਾ ਰਿਹਾ, ਕਾਫੀ ਸਮਾਂ ਦੋਵੇਂ ਪਾਸਿਓਂ ਵਾਰ ਹੁੰਦੇ ਰਹੇ, ਉਹ ਵਾਰ ਕਰਦਾ ਦੂਜਾ ਰੋਕ ਲੈਂਦਾ, ਦੂਜਾ ਵਾਰ ਕਰਦਾ ਉਹ ਰੋਕ ਲੈਂਦਾ, ਆਖਿਰਕਾਰ ਦੋਵਾਂ ਨੇ ਇੱਕ ਐਸਾ ਵਾਰ ਕੀਤਾ ਕਿ ਦੋਵਾਂ ਦੇ ਸਿਰ ਧੜਾਂ ਤੋਂ ਜੁਦਾ ਹੋਏ। ਧਿਆਨ ਦੇਣਾ, ਜਦੋਂ ਦੋਵਾਂ ਦੇ ਸਿਰ ਧੜਾਂ ਤੋਂ ਜੁਦਾ ਹੋਏ ਤੇ ਬਾਬਾ ਦੀਪ ਸਿੰਘ ਦਾ ਸਰੀਰ ਡਿੱਗ ਰਿਹਾ ਸੀ ਤੇ ਇੱਕ ਸਿੱਖ ਨੇ ਆਖਿਆ, ਬਾਬਾ ਜੀ ਤੁਸੀਂ ਤੇ ਪ੍ਰਣ ਕੀਤਾ ਸੀ ਕਿ ਸਿਰ ਹਰਿਮੰਦਰ ਜਾਏਗਾ, ਆਪਾਂ ਤੇ ਰਾਹ ਚ ਹੀ ਰਹਿ ਗਏ। ਸੰਗਤ ਜੀ, ਮੈਂ ਕੱਲ ਵੀ ਤੁਹਾਡੇ ਚਰਨਾਂ ਚ ਅਰਜ ਕਰਕੇ ਗਿਆ ਸਾਂ ਕਿ ਮਿਥਿਹਾਸ ਨੂੰ ਲੋਕ ਇਤਿਹਾਸ ਬਣਾ ਰਹੇ ਨੇ, ਮਿਥ ਨੂੰ ਤੱਥ ਕਰਕੇ ਬਿਆਨ ਕਰ ਰਹੇ, ਪਰ ਅਸੀਂ ਇਤਿਹਾਸ ਨੂੰ ਖੁਦ ਹੀ ਮਿਥਿਹਾਸ ਕਰ ਰਹੇ ਹਾਂ। ਜਿਹੜਾ 12 ਸਾਲ ਕਲਮ ਚਲਾਵੇ, ਚੜ੍ਹਦੀ ਜਵਾਨੀ ਜਿਹੜੀ ਹੈ ਬਾਣੀ ਲਿਖਣ ਤੇ ਲਾ ਦੇਵੇ, 12 ਸਾਲ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਰਹਿ ਕੇ ਸੇਵਾ ਕਰੇ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦਾ ਪਾਤਰ ਬਣੇ, ਇਹੋ ਜਿਹਾ ਸਿੰਘ ਜੇ ਪ੍ਰਣ ਕਰ ਲਵੇ ਮੌਤ ਵੀ ਉਹਨੂੰ ਰੋਕ ਨਹੀਂ ਸਕਦੀ। ਇਹ ਅੰਮ੍ਰਿਤ ਦੀ ਸ਼ਕਤੀ ਸੀ। ਜਦੋਂ ਅਸੀਂ ਇਹ ਕਹਿੰਦੇ ਹਾਂ ਬਾਬਾ ਦੀਪ ਸਿੰਘ ਦਾ ਸਿਰ ਧੜ ਤੋਂ ਜੁਦਾ ਨਹੀਂ ਹੋਇਆ, ਆਪ ਹੀ ਆਪਣੇ ਮੂੰਹ ਇਹ ਗੱਲ ਕਹਿ ਰਹੇ ਹਾਂ। ਨਹੀਂ ਭਾਈ, ਹੁਣ ਤੱਕ ਬਹੁਤ ਸਾਰੀਆਂ ਟਕਸਾਲਾਂ ਸੰਪਰਦਾਵਾਂ ਚੱਲਦੀਆਂ ਆਈਆਂ ਨੇ, ਸਭ ਇਹ ਕਹਿੰਦੇ ਰਹੇ ਨੇ ਬਾਬਾ ਦੀਪ ਸਿੰਘ ਦਾ ਸਿਰ ਧੜ ਤੋਂ ਜੁਦਾ ਹੋਇਆ, ਤੇ ਇਹੋ ਜਿਹਾ ਕਮਾਈ ਵਾਲਾ ਸੂਰਮਾ ਜੇ ਪ੍ਰਣ ਕਰੇਗਾ ਉਹ ਨਿਭਾ ਵੀ ਸਕਦਾ। ਤੇ ਦਾਸ ਨੇ ਕੱਲ ਵੀ ਅਰਜ਼ ਕੀਤੀ ਸੀ, ਉਹਨਾਂ ਨੂੰ ਆਪਣੇ ਵਰਗੇ ਨਾ ਸਮਝੀਏ ਕਿ ਉਹ ਸਾਡੇ ਵਰਗੇ ਸਨ। ਅੰਮ੍ਰਿਤ ਵਿੱਚ ਇੰਨੀ ਬਰਕਤ ਹੈ
ਅੰਮ੍ਰਿਤ ਵਿੱਚ ਇੰਨੀ ਸ਼ਕਤੀ ਹੈ ਕਿ ਜੇ ਗੁਰੂ ਕਾ ਸਿੱਖ ਪ੍ਰਣ ਕਰੇ ਮੌਤ ਉਹਦਾ ਰਾਹ ਨਹੀਂ ਰੋਕ ਸਕਦੀ। ਕੀਤਾ ਸੀ ਪ੍ਰਣ ਤੇ ਨਿਭ ਗਿਆ। ਜਦੋਂ ਆਵਾਜ਼ ਦਿੱਤੀ ਕਹਿੰਦੇ ਬਾਬਾ ਜੀ ਆਪਾਂ ਤੇ ਰਾਹ 'ਚ ਰਹਿ ਗਏ। ਕਹਿੰਦੇ ਨੇ ਸੱਜੇ ਹੱਥ ਨਾਲ ਸੀਸ ਚੁੱਕ ਕੇ ਖੱਬੀ ਤਲੀ ਤੇ ਰੱਖ ਲਿਆ, ਖੱਬੀ ਤਲੀ ਤੇ ਸੀਸ ਤੇ ਸੱਜੇ ਹੱਥ ਵਿੱਚ ਖੰਡਾ। ਫਿਰ ਜ਼ਾਲਮ ਜਰਵਾਣੇ ਅਫਗਾਨ ਭੱਜਣ ਲੱਗ ਗਏ। ਉਹ ਦੌੜੇ ਜਾ ਰਹੇ ਸਨ ਤੇ ਉੱਚੀ ਉੱਚੀ ਕਹਿੰਦੇ ਸੀ, ਕਹਿੰਦੇ ਜਿਉਂਦਿਆਂ ਨਾਲ ਤੇ ਲੜਿਆ ਜਾ ਸਕਦਾ ਹੈ, ਸਿੱਖ ਤੇ ਮਰ ਕੇ ਵੀ ਲੜਦੇ ਨੇ, ਇਹਨਾਂ ਦਾ ਮੁਕਾਬਲਾ ਨਹੀਂ ਅਸੀਂ ਕਰ ਸਕਦੇ। ਇਹ ਤੇ ਮਰ ਕੇ ਵੀ ਲੜਦੇ ਨੇ, ਇਹਨਾਂ ਦਾ ਮੁਕਾਬਲਾ ਕਰਨਾ ਬੜਾ ਔਖਾ ਹੈ। ਸਾਧ ਸੰਗਤ ਜੀ, ਬਾਬਾ ਦੀਪ ਸਿੰਘ ਸਾਹਿਬ ਫਿਰ ਉੱਥੋਂ ਚੱਲਦੇ 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 ਅੰਮ੍ਰਿਤਸਰ ਆਏ। ਲੋਕ ਰੁਮਾਲੇ ਲਿਆਉਂਦੇ ਨੇ, ਪ੍ਰਸ਼ਾਦ ਲਿਆਉਂਦੇ ਨੇ, ਦੇਗਾਂ ਲਿਆਉਂਦੇ ਨੇ। ਧੰਨ ਗੁਰੂ ਰਾਮਦਾਸ ਸਾਹਿਬ ਜੀ, ਮੈਂ ਆਪਣਾ ਸੀਸ ਪ੍ਰਸ਼ਾਦ ਵਜੋਂ ਅੱਜ ਤੁਹਾਡੇ ਚਰਨਾਂ 'ਚ ਭੇਟ ਕਰਨ ਆਇਆ। ਸੰਗਤ ਜੀ ਧਿਆਨ ਦੇਣਾ, ਧਿਆਨ ਦੇਣਾ ਗੁਰਮੁਖੋ, ਬਾਬਾ ਦੀਪ ਸਿੰਘ ਸੀਸ ਤਲੀ ਤੇ ਰੱਖ ਕੇ ਲੈ ਗਏ। ਉੱਥੇ ਸੀਸ ਜਿੱਥੇ ਬਾਬਾ ਜੀ ਦਾ ਡਿੱਗਿਆ ਸੀ, ਰੱਖਿਆ ਸੀ, ਉੱਥੇ ਅੱਜ ਜਗ੍ਹਾ ਬਣੀ ਹੋਈ। ਸੰਗਤਾਂ ਫਤਿਹ ਬੁਲਾ ਕੇ ਮੱਥਾ ਟੇਕ ਕੇ ਲੰਘਦੇ ਨੇ। ਜਿੱਥੇ ਬਾਬਾ ਦੀਪ ਸਿੰਘ ਜੀ ਦੇ ਧੜ ਦਾ ਸੰਸਕਾਰ ਹੋਇਆ, ਧਿਆਨ ਦੇਣਾ, ਬਾਬਾ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਹੋਇਆ, ਜਿੱਥੇ ਹਰਿਮੰਦਰ ਸਾਹਿਬ ਸਵੇਰੇ ਤਿਲ ਸੁੱਟਣ ਨੂੰ ਥਾਂ ਨਹੀਂ ਨਾ ਹੁੰਦੀ, ਉੱਥੇ ਬਾਬਾ ਜਿਹੜਾ ਗੁਰਦੁਆਰਾ ਸ਼ਹੀਦਾਂ ਦੀ ਯਾਦ ਚ ਬਣਿਆ ਬਾਬਾ ਦੀਪ ਸਿੰਘ ਜੀ ਦਾ, ਤਿਲ ਸੁੱਟਣ ਨੂੰ ਥਾਂ ਸਵੇਰੇ ਉੱਥੇ ਵੀ ਨਹੀਂ ਹੁੰਦੀ। ਜਿੰਨੀ ਸੰਗਤ ਦਰਬਾਰ ਸਾਹਿਬ ਮੱਥਾ ਟੇਕਦੀ ਹੈ ਸਭ ਉੱਥੇ ਵੀ ਜਾਂਦੇ ਨੇ। ਉਸ ਗੁਰਦੁਆਰੇ ਦਾ ਵੀ ਓਨਾ ਹੀ ਸਤਿਕਾਰ ਆ, ਬਾਬਾ ਦੀਪ ਸਿੰਘ ਜੀ ਨੂੰ ਓਨਾ ਹੀ ਮੱਥਾ ਟੇਕਦਾ ਹੈ, ਕਿਉਂਕਿ ਜਿਹੜਾ ਸਿੱਖ ਸਿਰ ਤਲੀ ਤੇ ਧਰ ਕੇ ਬਿਨਾਂ ਸਿਰ ਤੋਂ ਲੜੇ, ਜਿਹਨੂੰ ਜਾਨ ਨਾ ਪਿਆਰੀ ਲੱਗੇ, ਗੁਰੂ ਰਾਮਦਾਸ ਸਾਹਿਬ ਜੀ ਨੇ ਉਸ ਸਿੱਖ ਨੂੰ ਵੀ ਬੜਾ ਉੱਚਾ ਚੁੱਕਿਆ, ਕਿੱਡਾ ਵੱਡਾ ਮਾਣ ਦਿੱਤਾ ਹੈ। ਤੇ ਯਾਦ ਰੱਖਣਾ, ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਬੜੀ ਵੱਡੀ ਸੀ ਗੁਰਮੁਖੋ। ਅੱਜ ਤਲੀਆਂ ਤੇ ਸੀਸ ਕਿੰਨੇ ਰੱਖਣੇ ਨੇ, ਨਹੀਂ ਰੱਖ ਸਕਦੇ ਆਪਾਂ। ਜੇ ਤਲੀਆਂ ਤੇ ਸੀਸ ਰੱਖਣੇ, ਇਹ ਬੜੀ ਔਖੀ ਤੇ ਬੜੀ ਵੱਡੀ ਗੱਲ ਹੈ। ਬਸ ਅੱਜ ਆਪਣੀਆਂ ਤਲੀਆਂ ਦਾ ਬੁੱਕ ਬਣਾ ਕੇ ਅੰਮ੍ਰਿਤ ਦੀ ਛਕ ਲਈਏ, ਇਹੀ ਬਹੁਤ ਵੱਡੀ ਗੱਲ ਹੋਏ। ਅਸੀਂ ਮਨ ਬਣਾਈਏ, ਨਸ਼ੇ ਛੱਡੀਏ, ਗੁਰੂ ਵਾਲੇ ਬਣੀਏ, ਬਾਣੀ ਔਰ ਬਾਣੇ ਦੇ ਧਾਰਨੀ ਹੋਈਏ, ਇਹੀ ਬਹੁਤ ਵੱਡੀ ਗੱਲ ਹੈ। ਅੱਜ ਦਾ ਸਮਾਂ ਅਜੋਕਾ ਸਮਾਂ ਮੰਗ ਕਰਦਾ, ਅਸੀਂ ਸਿੰਘ ਸਜੀਏ। ਵੱਡੀਆਂ ਵੱਡੀਆਂ ਕੁਰਬਾਨੀਆਂ ਵਾਲੇ ਸਾਡੇ ਵਿੱਚ ਸੂਰਮੇ ਹੋਏ ਨੇ, ਸੋ ਬਹੁਤ ਬਹੁਤ ਧੰਨਵਾਦ। 12 ਵਜ ਗਏ ਨੇ, ਆਪ ਜੀ ਨੇ ਪੂਰੇ ਸਤ ਸੰਗਤ ਜੀ 2.25 ਘੰਟੇ ਬੜੇ ਪਿਆਰ ਦਾ ਸਬੂਤ ਦਿੱਤਾ, ਬੜੇ ਆਨੰਦ ਨਾਲ ਬੈਠੇ ਹੋ। ਬਸ 5-10 ਮਿੰਟ ਹੋਰ ਲੱਗਣੇ ਨੇ, ਆਪਾਂ ਅਰਦਾਸ ਕਰ ਦੇਣੀ, ਹੁਕਮਨਾਮੇ ਹੋਣਗੇ, ਗੁਰੂ ਸਾਹਿਬ ਜੀ ਜਾਣਗੇ। ਬਾਅਦ ਵਿੱਚ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ, ਪਹਿਲਾਂ ਜਾਣ ਦੀ ਕੋਈ ਵੀ ਖੇਚਲਾ ਨਾ ਕਰੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਅੱਗੇ ਜਾਣਗੇ, ਸੋ ਸਾਰੀ ਸੰਗਤ ਦਾ ਧੰਨਵਾਦ। ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ, ਇਹ ਜ਼ਰੂਰੀ ਬੇਨਤੀ ਆ ਕਿ ਪਹਿਲਾਂ ਨਾ ਕੋਈ ਜਾਏ, ਇਹ ਸਭ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਜ਼ਰੂਰੀ। ਕਾਹਲ ਨਹੀਂ ਕਰਨੀ, ਜਿੱਥੇ ਇੰਨਾ ਚਿਰ ਆਏ ਹੋ, ਹੁਣ 12 ਵਜੇ ਤੋਂ ਬਾਅਦ ਅੰਮ੍ਰਿਤ ਵੇਲਾ ਹੋ ਜਾਣਾ, ਤੇ ਅੰਮ੍ਰਿਤ ਵੇਲੇ ਅਰਦਾਸ ਹੋਣੀ ਹੈ। ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਹੁਕਮਨਾਮਾ ਬਹਿ ਕੇ ਸੁਣਨਾ ਹੈ। ਭਾਗਾਂ ਵਾਲਿਆਂ ਸਾਰੀ ਸੰਗਤ ਨੂੰ ਬੇਨਤੀ ਹੈ, ਗੁਰੂ ਸਾਹਿਬ ਦੇ ਸਰੂਪ ਜਾਣ ਤੋਂ ਬਾਅਦ ਜਾਇਓ, ਪਹਿਲਾਂ ਜਾਣ ਦੀ ਖੇਚਲਾ ਨਾ ਕਰਿਓ। ਕੜਾ ਪ੍ਰਸ਼ਾਦ ਦੀ ਦੇਗ ਗੁਰੂ ਸਾਹਿਬ ਚਲੇ ਜਾਂਦੇ ਨੇ, ਫਿਰ ਵਰਤਦੀ ਹੈ, ਸਾਰੀ ਸੰਗਤ ਦੇਗ ਲੈ ਕੇ ਜਾਏ। ਸਭ ਦਾ ਧੰਨਵਾਦ, ਸਭ ਨੂੰ ਜੀ ਆਇਆਂ ਨੂੰ। ਮਿਲ ਕੇ ਬੈਠਣ ਦਾ, ਸਤ ਸੰਗਤ ਕਰਨ ਦਾ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ। ਹੋਈਆਂ ਭੁੱਲਾਂ ਦੀ ਖਿਮਾ, ਕੱਲ ਤੋਂ ਸ਼ਹਿਰ ਕਰਨਾਲ ਵਿੱਚ ਦੀਵਾਨ ਸ਼ੁਰੂ ਹੋਣੇ ਨੇ। ਕੱਲ ਤੇ ਪਰਸੋਂ 2 ਦਿਨ ਦਾ ਸਮਾਗਮ ਉੱਥੇ, ਪਰਸੋਂ ਅੰਮ੍ਰਿਤ ਸੰਚਾਰ ਹੋਣਾ। ਸੋ ਜਿੱਥੇ ਜਿੱਥੇ ਸੰਗਤ ਆਵਾਜ਼ ਮਾਰਦੀ ਹੈ, ਕੋਸ਼ਿਸ਼ ਕਰੀਦੀ ਹੈ ਸਮਾਂ ਕੱਢ ਕੇ ਦਰਸ਼ਨ ਕਰੀਏ। ਸੋ ਇੱਥੋਂ ਦੀ ਸੰਗਤ ਨੇ ਦੂਸਰੀ ਵਾਰੀ ਆਵਾਜ਼ ਦਿੱਤੀ, ਆਪ ਜੀ ਦੇ ਪਿਆਰ ਦਾ ਸੁਨੇਹਾ ਮਿਲਦਿਆਂ 2 ਦਿਨ ਤੁਹਾਡੇ ਚਰਨ ਪਰਸਿਨ ਹੋਈਆਂ ਭੁੱਲਾਂ ਦੀ ਖਿਮਾ। ਗੱਜ ਕੇ ਸਾਰੇ ਆਨੰਦ ਸਾਹਿਬ ਵਿੱਚ ਬੋਲੋ, ਜਿਹੜੇ ਹੁਣ ਤੱਕ ਨਹੀਂ ਬੋਲੇ ਜ਼ਰੂਰ ਬੋਲੋ, ਕਿਰਪਾ ਕਰਕੇ ਕੋਈ ਵੀ ਰਸਨਾ ਵਾਂਝੀ।